416 655 2000।
मेरी मंगनी ना कराओ बाजी।
मंगनी कैंसल, डायरेक्ट नकाह करा देते हैं। ओ बाजी।
Salman Iqbal Films, ARY Films and Six Sigma Plus presents the much-awaited film London नहीं जाऊंगा।
कल मंगनी है जमील साहब, शर्त हार गयो तो अब मंगनी करो।
शादी मैंने पाकिस्तानी लड़की से नहीं करनी।
तो शादी के लिए कौन से मुल्क को इम्तिहान में डालना?
Releasing on Friday 8 July in cinemas near you, a rising star entertainment release.
सिटी ऑफ हैमिल्टन दे डाउनटाउन इलाके च मैकमास्टर यूनिवर्सिटी तो 8 मिनट ते गोटेन स्टेशन तो सिर्फ 10 मिनट दी दूरी ते नवीं कॉन्डोज दी बुकिंग शुरू। क्वीन ते मेन स्ट्रीट दे इंटरसेक्शन ते बहुत ही ढुकवीं लोकेशन, 2 बेडरूम 2 बाथरूम दे खुले डुले यूनिट्स दी कीमतां 6,40,000 तो, लॉकर अपलायंसेस ते असाइनमेंट फ्री, डिपॉजिट इन ईजी इंस्टॉलमेंट्स। हैमिल्टन डाउनटाउन च आ रही इन्हां नवीं कॉन्डोज या स्टोनी क्रीक च आ रहे नवे प्रोजेक्ट्स अपना यूनिट ग्रंटेड बुक कराउण लई रीमैक्स स्पेशलिस्ट चरणजीत बराड़ नूं हुणे कॉल करो 647-3008436।
लाइफ विजिटर डिसेबिलिटी मॉर्गेज इंश्योरेंस लैंड लई राजपाल बराड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल बराड़। RRSP या RESP करवानी है। इनकम टैक्स प्लानिंग लई भी राजपाल बराड़ तुहाडी मदद कर सकदे हन।
हेलो, दिस इज राजपाल बराड़, चार्टर लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416-213-1165।
पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल कम कर दे दविंदर पवार।
फर्स्ट सेकंड थर्ड मॉर्गेज, होम इक्विटी, बिजनेस लोन, डेट कंसोलिडेशन, रीफाइनेंस, रेंट टू ओन ले, कॉल करो देविंदर पवार नू 647-988-8731 647-988-8731।
जे नहीं होना खज्जल खुआर ता कॉल करो
देविंदर पवार।
जेकर एक बार इना तुहाडी फाइल वेख के हां कह देती ता अपने वादे ते हमेशा खरे उतर दे हन। लाइसेंस नंबर 10845 इंडिपेंडेंटली ओन्ड एंड ऑपरेटेड।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਵੀਰਵਾਰ ਦਾ ਦਿਨ ਆ ਜੀ, ਅਤੇ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਆਪਣੀ ਸਾਂਝ ਆ ਜਿਹੜੀ ਉਹ 3 ਵਜੇ ਤੱਕ ਰਹਿਣੀ ਆ ਆਵਾਜ਼ ਦੇ ਜ਼ਰੀਏ। ਇਸ ਦੇ ਦਰਮਿਆਨ ਆਪਾਂ ਸਪੋਂਸਰਸ ਦੇ ਸੁਨੇਹੇ ਆ ਜਿਹੜੇ ਉਹ ਵਜਾਵਾਂਗੇ ਜੀ, ਗੱਜ ਕੇ ਪੂਰੇ। ਨਾਲ ਦੀ ਨਾਲ ਆਪਾਂ ਵੀਰਵਾਰ ਵਾਲੇ ਦਿਨ ਤੁਹਾਨੂੰ ਪਤਾ ਫਾਈਨੈਂਸ਼ੀਅਲ ਐਡਵਾਈਜ਼ਰ ਰਾਜਪਾਲ ਬਰਾੜ ਆਉਂਦੇ ਹੁੰਦੇ ਨੇ, ਉਹਨਾਂ ਨਾਲ 2-4 ਮਿੰਟ ਗੱਲਾਂ ਕਰਾਂਗੇ, ਅਤੇ ਸ਼ਿਵਿੰਦਰ ਦੇ ਨਾਲ ਆਪਾਂ ਖਬਰਾਂ ਦੇ ਉੱਤੇ ਤਬਸਰਾ ਜਿਹੜਾ ਉਹ ਜ਼ਰੂਰ ਕਰਾਂਗੇ। ਅੱਜ ਦਾ ਪ੍ਰੋਗਰਾਮ ਜਿਹੜਾ ਆਪਣਾ ਹਲਕਾ ਫੁਲਕਾ ਹੀ ਆ, ਅਤੇ ਅਸੀਂ ਮੈਂ ਉਮੀਦ ਕਰਦਾ ਵੀ ਤੁਸੀਂ ਇਹਦੇ ਵਿੱਚ ਮਾੜੀ ਮੋਟੀ ਆਪਣੀ ਇਨਪੁੱਟ ਵੀ ਜ਼ਰੂਰ ਪਾਓਗੇ। ਬਹੁਤ ਇੰਪੋਰਟੈਂਟ ਵਿਸ਼ਾ ਤਾਂ ਨਹੀਂ, ਹਲਕਾ ਫੁਲਕਾ ਮੈਂ ਕਿਹਾ, ਆਪਾਂ ਹੱਸ ਲਵਾਂਗੇ ਮਾੜਾ ਮੋਟਾ। ਵਿਸ਼ਾ ਮੇਰੇ ਆਉਂਦੇ ਆਉਂਦੇ ਹੀ ਦਿਮਾਗ ਦੇ ਵਿੱਚ ਆਇਆ ਬਈ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦਾ ਵਿਆਹ ਹੋਇਆ, ਅਤੇ ਚਲੋ ਸਾਡੀਆਂ ਮੁਬਾਰਕਾਂ ਦਾ ਕਿਹਨੇ ਸੁਣਨੀਆਂ, 20 ਬੰਦੇ ਉੱਧਰੋਂ ਗਏ ਅਤੇ 20 ਬੰਦੇ ਕਹਿੰਦੇ ਉੱਧਰੋਂ ਗਏ, ਅਤੇ ਬੜਾ ਸਿੰਪਲ ਵਿਆਹ ਹੋਇਆ, ਚੰਗੀ ਗੱਲ ਆ ਜੀ। ਭਗਵੰਤ ਮਾਨ ਜੀ ਦਾ ਨਿੱਜੀ ਮਸਲਾ, ਨਿੱਜੀ ਜ਼ਿੰਦਗੀ ਆ, ਅਤੇ ਉਹਨਾਂ ਨੇ ਵਿਆਹ ਕਰਾਇਆ ਮੁੰਡੇ ਅਤੇ ਕੁੜੀ ਨੂੰ। ਮੁਬਾਰਕਾਂ ਬਹੁਤ ਬਹੁਤ। ਆਪਾਂ ਇਸ ਬਹਾਨੇ ਆਪਾਂ ਵਿਆਹ ਬਾਰੇ ਚਰਚਾ ਕਰ ਲੈਂਦੇ। ਆਪਾਂ ਭਗਵੰਤ ਮਾਨ ਨਾਲ ਚਲੋ ਕਿਸੇ ਦੇ ਨਿੱਜੀ ਤੌਰ 'ਤੇ ਕਿੰਨੇ ਵੀ ਮਤਭੇਦ ਹੋ ਸਕਦੇ ਆ, ਕੋਈ ਕਿੰਨਾ ਵੀ ਨੇੜੇ ਹੋ ਸਕਦਾ, ਪਰ ਕਿਸੇ ਬੰਦੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇਹ ਤਾਂ ਠੀਕ ਆ, ਚੰਗੀ ਗੱਲ ਆ, ਕਿਉਂਕਿ ਇਹ ਜਿਹੜਾ ਸੱਭਿਅਕ ਸਮਾਜ ਆ ਉਸ ਦੀ ਨਿਸ਼ਾਨੀ ਆ ਬਈ ਆਪਣੀ ਪਰਿਵਾਰਕ ਲਾਈਫ ਦੇ ਵਿੱਚ ਕੋਈ ਕੀ ਕਰਦਾ ਕੀ ਨਹੀਂ ਕਰਦਾ ਉਹਦਾ ਮਸਲਾ, ਆਪਾਂ ਉਹਦੇ ਨਾਲੋਂ ਗੱਲ ਤੋੜ ਦਿੰਦੇ ਹਾਂ ਜਦੋਂ ਆਪਾਂ, ਕਿਉਂਕਿ ਬਹੁਤ ਇੰਪੋਰਟੈਂਟ ਵਿਸ਼ਾ ਹੈ ਵਿਆਹ ਵਾਲਾ, ਇਹਨੂੰ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਹਾਂ ਸਾਰੀ ਜ਼ਿੰਦਗੀ 'ਚ। ਬੰਦਾ ਜਿਹੜਾ ਉਹ ਪਹਿਲਾਂ ਛੋਟਾ ਜਿਹੜਾ ਬੱਚਾ ਹੁੰਦਾ, ਮਾਂ ਪਿਓ ਕਹਿੰਦੇ ਵੱਡਾ ਹੋਊਗਾ ਫਿਰ ਵਿਆਹ ਕਰਾਂਗੇ, ਫਿਰ ਉਹ ਵਿਆਹ ਕਰਾ ਲੈਂਦਾ, ਫਿਰ ਉਹ ਯੰਗ ਮੈਨ ਤੋਂ ਫਿਰ ਉਹ ਬੁਢਾਪੇ ਵੱਲ ਤੁਰਦਾ, ਫਿਰ ਉਹ ਸੋਚਦਾ ਵੀ ਆਪਾਂ ਬੱਚੇ ਆ ਜਿਹੜੇ ਉਹ ਹੋਣਗੇ ਅਤੇ ਉਹਨਾਂ ਦਾ ਵਿਆਹ ਕਰਾਂਗੇ। ਪਰ ਇਹ ਵਿਆਹ ਚੀਜ਼ ਕੀ ਹੈ, ਇਹਦੇ ਬਾਰੇ ਲੋਕ ਆਪਣੇ ਐਕਸਪੀਰੀਅੰਸ ਬਹੁਤ ਘੱਟ ਸਾਂਝੇ ਕਰਦੇ ਨੇ। ਕਈ ਵਾਰੀ ਵਿਆਹ ਵੀ ਟੁੱਟ ਜਾਂਦੇ ਨੇ, ਪੰਚਾਇਤਾਂ ਇਨਵੋਲਵ ਹੁੰਦੀਆਂ ਸੀ, ਹੁਣ ਤਾਂ ਅੱਜ ਕੱਲ੍ਹ ਕੋਰਟ ਆ ਜਿਹੜੀ ਉਹ ਮਸਲੇ ਹੱਲ ਕਰਦੀ ਹੈ। ਇੱਧਰਲੇ ਦੇਸ਼ਾਂ ਦੇ ਵਿੱਚ ਆਮ ਹੀ ਆ ਵੀ 40-45% ਲੋਕਾਂ ਦੇ ਤਲਾਕ ਵਗੈਰਾ ਹੁੰਦੇ ਨੇ, ਨਵੀਂ ਜ਼ਿੰਦਗੀ ਸ਼ੁਰੂ ਕਰਦੇ ਨੇ। ਆਪਣੇ ਇੱਕ ਕਹਾਵਤ ਸੀ, ਕਹਿੰਦੇ ਵੀ ਜਿਹਨੇ ਵਿਆਹ ਵਾਲਾ ਲੱਡੂ ਕਹਿੰਦੇ ਜਿਹਨੇ ਖਾਧਾ ਉਹ ਵੀ ਪਛਤਾਇਆ, ਜਿਹਨੇ ਨਹੀਂ ਖਾਧਾ ਉਹ ਵੀ ਪਛਤਾਇਆ। ਮੈਨੂੰ ਹੁਣ ਐਂ ਨਹੀਂ ਸਮਝ ਲੱਗਦੀ ਵੀ ਜਿਹਨੇ 2 ਵਾਰੀ ਖਾਧਾ ਉਹ ਪਛਤਾਇਆ ਕਿ ਉਹ ਹੱਸਿਆ, ਇਹ ਗੱਲ ਦਾ ਮੈਨੂੰ ਨਹੀਂ ਪਤਾ ਦੋਸਤੋ। ਪਰ ਡਾਟਾ ਇਹ ਦੱਸਦਾ ਬਈ ਜੇ 2 ਇਨਸਾਨ ਨੇ, ਆਦਮੀ ਅਤੇ ਔਰਤ, ਜੇ ਉਹਨਾਂ ਦੀ ਆਪਸ ਦੇ ਵਿੱਚ ਨਹੀਂ ਬਣੀ, ਕੁਝ ਸਾਲ ਉਹ ਇਕੱਠੇ ਰਹੇ ਅਤੇ ਅੱਡ ਅੱਡ ਹੋ ਗਏ, ਟੁੱਟ ਗਏ, ਵਿਆਹ ਟੁੱਟ ਗਿਆ ਉਹਨਾਂ ਦਾ, ਤਲਾਕ ਹੋ ਗਿਆ, ਅਤੇ ਉਹਨਾਂ ਨੇ ਫਿਰ ਅੱਡ ਵਿਆਹ ਕਰਾ ਲਿਆ, ਤਾਂ ਡਾਟਾ ਇਹ ਦੱਸਦਾ ਵੀ 50% ਪ੍ਰੋਬੇਬਿਲਿਟੀ ਹੈ ਜਿਹੜੀ ਅੱਗੇ ਹੋਰ ਵੱਧ ਜਾਂਦੀ ਆ ਬਈ ਅੱਗੇ ਵੀ ਨਹੀਂ ਬਣਨੀ ਉਹਨਾਂ ਦੀ। ਅਤੇ ਜੇ ਦੂਜੀ ਵਾਰੀ ਤਲਾਕ ਹੋ ਗਿਆ, ਤੀਜੀ ਵਾਰੀ ਤਾਂ ਤਕਰੀਬਨ ਪੱਕਾ ਹੀ ਆ ਵੀ ਗਾਂ ਨਹੀਂ ਬਣਨੀ। ਮੈਂ ਨਹੀਂ ਕਹਿੰਦਾ, ਇਹ ਡਾਟਾ ਦੱਸਦਾ, ਤੁਸੀਂ ਖੁਦ ਫਰੋਲ ਕੇ ਦੇਖ ਲਓ। ਇਸ ਕਰਕੇ ਸਿਆਣੇ ਕਹਿੰਦੇ ਆ ਵੀ ਪਹਿਲੀ ਵਾਰੀ ਉਹ ਜਿਹੜਾ ਵਿਆਹ ਕਰਾਉਣਾ ਨਾ, ਉਹਦੀਆਂ ਨਿਉਆਂ ਜਿਹੜੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ। ਪਰ ਸਾਡੇ ਨਿਉਆਂ ਕਿੱਥੇ ਮਜ਼ਬੂਤ ਹੋਣਗੀਆਂ, ਮੈਨੂੰ ਇਸ ਗੱਲ ਦੀ ਕਦੇ ਸਮਝ ਨਹੀਂ ਲੱਗੀਗੀ ਬਈ ਜਿੱਥੇ ਮੁੰਡਾ ਅਤੇ ਕੁੜੀ ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਹੁੰਦੇ ਗੇ, ਮਾਂ ਪਿਓ ਜਾਂ ਸਮਾਜ ਉਹਨਾਂ ਦੇ ਕੁਝ ਅਸੂਲ ਜੇ ਮਿੱਥੇ ਹੁੰਦੇ ਨੇ, ਉਹਦੇ ਮੁਤਾਬਕ ਮੁੰਡਾ ਕੁੜੀ ਨੂੰ ਦੇਖ ਲੈਂਦਾ, ਕੁੜੀ ਮੁੰਡੇ ਨੂੰ ਦੇਖ ਲੈਂਦੀ, ਵਿਆਹ ਵੂ ਕਰਾ ਲੈਂਦੇ ਆ ਚੱਲ, ਜਾਂ ਕਈ ਸ਼ਕਲ ਸ਼ੁਕਲ ਦੇਖ ਕੇ ਵਿਆਹ ਕਰਾ ਲੈਂਦੇ, ਕਾਲਜ 'ਚ ਨੇੜੇ ਪੜ੍ਹਦੇ ਹੁੰਦੇ ਆ, ਨੇੜੇ ਤੇੜੇ ਉਹਨੂੰ ਕਹਿੰਦੇ ਆ ਜੀ ਪਿਆਰ ਹੋ ਗਿਆ, ਮੁਹੱਬਤ ਹੋ ਗਈ, ਅਤੇ ਫਿਰ ਵਿਆਹ ਕਰਾ ਲੈਂਦੇ ਆ, ਪਰ ਬਾਅਦ 'ਚ ਛਿੱਤਰੋ ਛਿੱਤਰੀ ਹੁੰਦੇ ਰਹਿੰਦੇ ਆ। ਇਹ ਐਡਾ ਗੰਭੀਰ ਮਸਲਾ ਹੁੰਦਾ, ਇੱਕ ਇਨਸਾਨ ਨਾਲ ਤੁਸੀਂ ਜ਼ਿੰਦਗੀ ਜਿਉਣੀ ਆ, ਸਾਰੀ ਉਮਰ ਉਹਦੇ ਅਤੇ ਤੁਹਾਡੇ ਇੰਟਰਸਟ ਅਲੱਗ ਅਲੱਗ ਨੇ, ਟੇਸਟ ਅਲੱਗ ਅਲੱਗ ਨੇ। ਅੱਜ ਕੱਲ੍ਹ ਜਿਹੜਾ ਜ਼ਮਾਨਾ ਚੱਲ ਰਿਹਾ ਉਹ ਪ੍ਰਾਈਵੇਸੀ ਦਾ ਜ਼ਮਾਨਾ ਹੈ, ਨਿੱਜ ਦਾ ਜ਼ਮਾਨਾ। ਇਹਦੇ 'ਚ ਕੋਈ ਵੀ ਵਿਅਕਤੀ, ਆਦਮੀ ਜਾਂ ਔਰਤ, ਆਪਣਾ ਨਿੱਜ ਸੈਕਰੀਫਾਈਸ ਕਰਨ ਨੂੰ ਤਿਆਰ ਨਹੀਂ। ਟੋਲਰੈਂਸ ਆ ਜਿਹੜੀ ਉਹ ਬਹੁਤ ਘੱਟ ਆ, ਇੰਨੀ ਘੱਟ ਆ ਟੋਲਰੈਂਸ ਬਈ ਤੁਸੀਂ ਕਿਸੇ ਨੂੰ ਕੁਝ ਵੀ ਕਹੋ ਅੱਗੋਂ ਫੁਕਾਰੇ ਮਾਰਨ ਲੱਗ ਜਾਂਦਾ। ਕਈ ਵਾਰੀ ਉਹਨੂੰ ਗੱਲ ਵੀ ਨਹੀਂ ਸਮਝ ਲੱਗਦੀ ਬਈ ਇਹ ਬੰਦਾ ਕੀ ਕਹਿ ਰਿਹਾ ਜਾਂ ਔਰਤ ਕੀ ਕਹਿ ਰਹੀ ਆ। ਉਹਨੂੰ ਮਹਿਸੂਸ ਹੁੰਦਾ ਵੀ ਮੈਨੂੰ ਐਂ ਕਿਹਾ ਜਾ ਰਿਹਾ, ਉਹ ਫਟਾਫਟ ਫੌਰੀ ਤੌਰ 'ਤੇ ਰਿਐਕਟ ਕਰਦਾ। ਜ਼ਮਾਨੇ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਆ ਵੀ ਬੰਦਾ ਜਿਹੜਾ ਜਾਂ ਔਰਤ ਆ ਜਿਹੜੀ, ਇਹਨੂੰ ਆਪਾਂ ਇਨਸਾਨ ਕਹਿ ਲਈਏ, ਵੀ ਇਨਸਾਨ ਸੋਚਦਾ ਹੀ ਨਹੀਂ ਬਈ ਇੱਕ ਬੰਦੇ ਨੇ, ਇੱਕ ਇਨਸਾਨ ਨੇ ਦੂਸਰੇ ਇਨਸਾਨ ਨੇ ਮੇਰੇ ਨਾਲ ਜ਼ਿੰਦਗੀ ਕੱਟਣੀ ਆ ਅਤੇ ਮੈਂ ਉਹਦੀਆਂ ਭਾਵਨਾਵਾਂ ਦਾ, ਉਹਦੀਆਂ ਲੋੜਾਂ ਦਾ ਖਿਆਲ ਰੱਖਾਂ। ਤੁਸੀਂ ਵੈਸੇ ਬਹੁਤ ਸਿਆਣੇ ਹੋ ਸਾਡੇ ਸਰੋਤੇ ਹੋ, ਵੀ ਤੁਸੀਂ ਖਿਆਲ ਰੱਖ, ਮੈਂ ਉਮੀਦ ਕਰਦਾ ਵੀ ਤੁਸੀਂ ਖਿਆਲ ਰੱਖਦੇ ਹੋਵੋਗੇ। ਪਰ ਆਪਾਂ ਤਾਂ ਇਨ ਜਨਰਲ ਗੱਲ ਕਰ ਰਹੇ ਹਾਂ ਨਾ, ਆਪਾਂ ਪਰਟੀਕੁਲਰ ਗੱਲ ਨਹੀਂ ਕਰ ਰਹੇ, ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਹੇ, ਇਨ ਜਨਰਲ ਗੱਲ ਕਰ ਰਹੇ ਹਾਂ। ਇਨ ਜਨਰਲ ਤੁਹਾਨੂੰ ਪਤਾ ਹੀ ਆ ਵੀ ਜਿਵੇਂ 40-45% ਵਿਆਹ ਟੁੱਟਦੇ ਨੇ, ਬਾਕੀ 40-45% ਜਿਹੜੇ ਨਹੀਂ ਟੁੱਟਦੇ ਉਹ ਵੀ ਘੁੱਟ ਘੁੱਟ ਕੇ ਜ਼ਿੰਦਗੀ ਜਿਉਂਦੇ ਨੇ। ਅਤੇ ਬਹੁਤ ਵਾਰੀ ਸਾਡੇ ਪੰਜਾਬੀ 'ਚ ਕਹਾਵਤ ਆ, ਇੱਕ ਜੋੜੀਆਂ ਜਗ ਥੋੜ੍ਹੀਆਂ ਅਤੇ ਨਰੜ ਬਥੇਰੇ। ਉਹ ਨਰੜ ਜਦੋਂ ਕਰ ਦਿੱਤਾ ਜਾਂਦਾ ਉੱਤੇ ਫਿਰ ਕੋਈ ਅਗਨੀ ਦੁਆਲੇ ਗੇੜੇ ਕੱਢ ਲੈਂਦਾ, ਪਤਾ ਨਹੀਂ ਮੈਨੂੰ ਤਾਂ 4 ਕੱਢਦੇ ਕਿ 5 ਕੱਢਦੇ ਕਿ 7 ਕੱਢਦੇ ਆ। ਅਤੇ ਕੋਈ ਆਪਣੇ ਧਾਰਮਿਕ ਸਥਾਨ 'ਤੇ ਕਿਸੇ ਬਿਲਡਿੰਗ ਦੁਆਲੇ ਗੇੜੇ ਕੱਢ ਲੈਂਦਾ, ਕੋਈ ਜਿਹਨੂੰ ਆਪਣਾ ਇਸ਼ਟ ਮੰਨਦੇ ਨੇ ਉਹਦੇ ਦੁਆਲੇ ਚੱਕਰ ਚੁੱਕਰ ਲਾ ਲੈਂਦੇ ਨੇ, ਉਹਨਾਂ ਨੂੰ ਮੁੱਲਾਂ ਕਾਜ਼ੀ ਭਾਈ ਜੀ ਪੰਡਿਤ ਉਹਨਾਂ ਨੂੰ ਕੁਝ ਸਿੱਖਿਆ ਸੁੱਖਿਆ ਦਿੰਦੇ ਆ ਜਿਹੜੀ ਕਦੇ ਵੀ ਕਿਸੇ ਨੇ ਸਮਝੀ ਨਹੀਂ ਅਤੇ ਨਾ ਕਦੇ ਕਿਸੇ ਨੇ ਸੁਣੀ ਆ ਅਤੇ ਨਾ ਹੀ ਜਿਹਦਾ ਕਦੇ ਕਿਸੇ ਨੂੰ ਮਤਲਬ ਪਤਾ ਹੁੰਦਾ, ਕਿਉਂਕਿ ਉਦੋਂ ਧਿਆਨ ਸਿੱਖਿਆ ਸੁਣਨ ਵੱਲ ਥੋੜ੍ਹਾ ਹੁੰਦਾ। ਕਾਊਂਸਲਿੰਗ ਕੋਈ ਕਰਦਾ ਨੀਗਾ। ਵੈਸੇ ਮੈਂ ਸੁਣਿਆ ਹੈ ਵੀ ਕਈ ਸੱਭਿਅਕ ਜਿਹੜੇ ਅੱਗੇ ਸਮਾਜ ਵਧੇ ਹੋਏ ਨੇ ਉਹਨਾਂ 'ਚ ਮੁੰਡੇ ਕੁੜੀ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ, ਉਹਨਾਂ ਦੇ ਵਿੱਚ ਉਹਨਾਂ ਨੂੰ ਵੇਖਿਆ ਜਾਂਦਾ ਵੀ ਇਹ ਇੱਕ ਦੂਜੇ ਦੇ ਯੋਗ ਹੈਗੇ ਵੀ ਨੇ ਕਿ ਲਾਇਕ ਹੈਗੇ ਵੀ ਨੇ ਕਿ ਨਹੀਂ। ਉਹਦੇ ਮੁਤਾਬਕ ਕਹਿੰਦੇ ਆ ਵੀ ਕੀਤੀ ਜਾਂਦੀ ਹੈ ਕਾਊਂਸਲਿੰਗ, ਉਹਨਾਂ ਨੂੰ ਮੌਕਾ ਦਿੱਤਾ ਜਾਂਦਾ। ਪਰ ਸਾਡੇ ਮੌਕਾ ਕਿੱਥੇ ਦਿੱਤਾ ਜਾਂਦਾ? ਪਿਛਲੇ 5-7 ਸਾਲ ਤੋਂ ਤਾਂ ਜਦੋਂ ਤੋਂ ਕੈਨੇਡਾ ਦਾ ਰਿਵਾਜ ਚੱਲਿਆ ਇੱਕੋ ਹੀ ਹੁੰਦਾ ਵੀ ਮੁੰਡਾ ਕੈਨੇਡਾ ਗਿਆ ਹੋਇਆ, ਬਸ ਇੱਕ ਡਿਗਰੀ ਆ ਇਹ, ਅਤੇ ਕੁੜੀ ਆ ਜਿਹੜੀ ਉਹ ਜਿੰਨੀ ਮਰਜ਼ੀ ਪੜ੍ਹੀ ਲਿਖੀ ਹੋਵੇ ਅਤੇ ਉਹ ਬੂਝੜ ਦੇ ਗਾਲਾ ਜਿਹੜੀ ਬੰਨ ਦਿੰਦੇ ਆ। ਉੱਧਰੋਂ ਜੇ ਕੁੜੀ ਕੈਨੇਡਾ ਗਈ ਹੋਵੇ ਅਤੇ ਮੁੰਡਾ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ ਉਹਦੇ ਲੜ ਬੰਨ ਦਿੰਦੇ ਆ। ਐਂ ਕਤਾਰ ਲੱਗੀ ਹੁੰਦੀ ਆ ਪੂਰੀ ਦੀ ਪੂਰੀ ਲਾਈਨ। ਹੈਰਾਨੀ ਦੀ ਗੱਲ ਆ ਬਈ ਇਹੋ ਜਿਹੇ ਸਮਾਜ ਦੇ ਵਿੱਚ, ਮਾਫ ਕਰਨਾ ਮੈਨੂੰ ਪਰ ਮੈਨੂੰ ਇਹਦੀ ਤੁਲਨਾ ਕਰਨ ਲਈ ਕੋਈ ਹੋਰ ਚੀਜ਼ ਲੱਭੀ ਨਹੀਂ, ਹੁਣੇ ਮੇਰੇ ਖਿਆਲ 'ਚ ਆਈ ਆ ਵੀ ਪੁਰਾਣੇ ਸਮਿਆਂ 'ਚ ਨਾ ਜਾਨਵਰ ਆ ਜਿਹੜੇ ਉਹ ਜਦੋਂ ਵੇਚਦੇ ਹੁੰਦੇ ਸੀ ਮੰਡੀਆਂ ਦੇ ਵਿੱਚ ਹਾਰ ਸ਼ਿੰਗਾਰ ਕਰਕੇ, ਅਤੇ ਦਲਾਲਾਂ ਦੀ ਲਾਈਨ ਲੱਗੀ ਹੁੰਦੀ ਸੀਗੀ। ਮੈਨੂੰ ਕਿਤੇ ਕਿਤੇ ਇਸੇ ਤਰ੍ਹਾਂ ਦਾ ਹੀ ਕੰਪੈਰੀਜ਼ਨ ਲੱਗਦਾ ਵੀ ਕੈਨੇਡਾ ਜੇ ਮੁੰਡਾ ਆਇਆ ਹੋਇਆ ਅਤੇ ਕੁੜੀ ਵਾਲਿਆਂ ਦੀ ਲਾਈਨ ਲੱਗੀ ਹੋਈ ਆ ਪਿੱਛੇ ਇੰਡੀਆ 'ਚੋਂ ਉਹਦੇ ਨਾਲ ਵਿਆਹ ਕਰਨ ਲਈ, ਅਤੇ ਜੇ ਕੁੜੀ ਆਈ ਹੋਈ ਆ ਤਾਂ ਮੁੰਡੇ ਵਾਲਿਆਂ ਦੀ ਲਾਈਨ ਆ ਜਿਹੜੀ। ਅਤੇ ਕੁਝ ਸਮਾਂ ਪਹਿਲਾਂ 25-30 ਸਾਲ ਪਹਿਲਾਂ ਮੁੰਡੇ ਵਾਲੇ ਦੇਖਦੇ ਹੁੰਦੇ ਸੀ ਵੀ ਕੁੜੀ ਵਾਲੇ ਕਿੰਨੇ ਕੁ ਤਕੜੇ ਆ, ਸਾਨੂੰ ਦਾਜ ਦੇ ਦੇਣਗੇ, ਕਿੰਨਾ ਕੁ ਦੇ ਦੇਣਗੇ। ਅਤੇ ਮੁੰਡੇ ਦੀ ਮਾਂ ਜਿਹੜੀ ਉਹ ਐਂ ਬਿਹੇਵ ਕਰਦੀ ਹੁੰਦੀ ਸੀ, ਮੈਂ ਪੁਰਾਣੀਆਂ ਫਿਲਮਾਂ ਦੇ ਵਿੱਚ, ਹਿੰਦੀ ਫਿਲਮਾਂ ਦੇ ਵਿੱਚ ਤੁਸੀਂ ਲਲਿਤਾ ਪਵਾਰ ਦਾ ਰੋਲ ਦੇਖਿਆ ਹੋਊਗਾ, ਮਤਲਬ ਬੜੀ ਘੈਂਟ ਜੀ ਸੱਸ, ਇੰਨੀ ਰੋਬਦਾਰ, ਉਹ ਸਾਰਾ ਕੁਝ ਫਰੋੜਾ ਫਰਾਲੀ ਕਰਦੇ ਸੀ ਅਤੇ ਮੁੰਡੇ ਨੂੰ ਕੌਣ ਪੁੱਛਦਾ ਹੁੰਦਾ ਸੀ ਜਿਹਦਾ ਵਿਆਹ ਹੋਣਾ ਹੁੰਦਾ ਸੀ। ਇਹ ਕਿਸੇ ਨਾ ਕਿਸੇ ਤਰੀਕੇ ਨਾਲ ਥੋੜ੍ਹਾ ਜਿਹਾ ਜ਼ਮਾਨਾ ਬਦਲ ਗਿਆ, ਥੋੜ੍ਹੀ ਜਿਹੀ ਇੰਡੀਪੈਂਡੈਂਸ ਆਈ ਆ, ਪਰ ਉਹ ਵਿਦ ਇਨ ਦਾ ਲਿਮਿਟਸ ਆ। ਅੱਜ ਵੀ ਤੁਸੀਂ ਭਾਵੇਂ ਸਾਡੇ ਲੋਕ ਬਾਹਰ ਆ ਗਏ ਆ, ਬਹੁਤ ਸਿਆਣੇ ਲੋਕ ਹੈਗੇ ਨੇ, ਮੈਂ ਮਤਲਬ ਐਂ ਨਹੀਂ ਕਹਿੰਦਾ ਵੀ ਨਹੀਂ ਹੈਗੇ, ਚੰਗੇ ਪਰਿਵਾਰ ਹੈਗੇ ਨੇ, ਪਰ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਇੰਨੇ ਡੋਮੀਨੇਟ ਕਰਦੇ ਨੇ ਆਪਦੇ ਬੱਚਿਆਂ ਦੀ ਹਰ ਗੱਲ ਦੇ ਵਿੱਚ, ਡੋਮੀਨੈਂਸ ਦੇਖੀ ਜਾ ਸਕਦੀ ਆ, ਝਲਕ ਦੇਖੀ ਜਾ ਸਕਦੀ ਆ, ਜਾਤ ਗੋਤ ਧਰਮਾਂ ਦੇ ਬੰਧਨ, ਅਕਲਾਂ ਸ਼ਕਲਾਂ ਸਭ ਕੁਝ ਦੇਖਦੇ ਨੇ। ਇਹੋ ਜਿਹੇ ਹਾਲਾਤਾਂ ਦੇ ਵਿੱਚ ਯੋਗ ਜਾਂ ਢੁਕਵਾਂ ਜਾਂ ਮਨ ਭਾਉਂਦਾ ਵਰ, ਮੁੰਡੇ ਨੂੰ ਕੁੜੀ ਲੱਭਣੀ ਅਤੇ ਕੁੜੀ ਨੂੰ ਮੁੰਡਾ ਲੱਭਣਾ ਔਖਾ ਹੋ ਜਾਂਦਾ, ਅਤੇ ਅਖੀਰ ਦੇ ਵਿੱਚ ਉਹ ਜੇ ਇਕੱਠੇ ਰਹਿਣ ਵੀ ਲੱਗ ਜਾਂਦੇ ਘੈਂਸ 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 ਹੁੰਦੀ ਜਾਂਦੀ ਆ ਅਤੇ ਕੁਝ ਸਾਲਾਂ ਬਾਅਦ ਅੱਡ ਵੱਡ ਹੋ ਜਾਂਦੇ ਨੇ। ਇਹੋ ਜਿਹੇ ਵਿਆਹ ਬੂਆ ਜਿਹੜੇ ਉਹ ਚੱਲੀ ਜਾਂਦੇ ਨੇ ਜੀ ਸਾਡੇ ਸਮਾਜ ਦੇ ਵਿੱਚ। ਇੰਨਾ ਕੁ ਜ਼ਰੂਰ ਹੁੰਦਾ ਵੀ ਰਿਸ਼ਤੇਦਾਰ ਦੋਸਤ ਮਿੱਤਰ ਆ ਜਿਹੜੇ ਲੱਡੂ ਲੁੱਡੂ ਖਾ ਲੈਂਦੇ ਨੇ, ਪੰਜ ਸੱਤ ਦਿਨ ਖਾਣ ਪੀਣ ਵਧੀਆ, ਮੌਜ ਮੇਲਾ ਢੋਲ ਢਮੱਕਾ ਹੁੰਦਾ ਰਹਿੰਦਾ। ਪਰ ਜ਼ਿੰਦਗੀ ਅਸਲ ਦੇ ਵਿੱਚ ਦੋ ਇਨਸਾਨਾਂ ਨੇ ਕਿਵੇਂ ਜਿਉਣੀ ਆ, ਜ਼ਿੰਦਗੀ ਰੂਪੀ ਗੱਡੀ ਦੇ ਜਿਹੜੇ ਦੋ ਪਹੀਏ ਨੇ ਉਹਨਾਂ ਦੀ ਅਲਾਈਨਮੈਂਟ ਆਪਸ ਦੇ ਵਿੱਚ ਫਿੱਟ ਬੈਠਦੀ ਆ ਕਿ ਨਹੀਂ ਬੈਠਦੀ, ਇਹਦੀ ਕੋਈ ਪਰਵਾਹ ਨਹੀਂ ਕਰਦਾ। ਗੱਲ ਫਿਰ ਇਹ ਸੀਗੀ ਵੀ ਜਦੋਂ ਫਿਰ ਜਦੋਂ ਉਹਨਾਂ ਦੇ ਵਿੱਚ ਰੌਲਾ ਰੱਪਾ ਪੈਂਦਾ, ਅੱਡ ਅੱਡ ਹੋਣ ਦੀ ਗੱਲ ਚੱਲਦੀ ਹੈ, ਤਾਂ ਪੁਰਾਣੇ ਜਿੱਥੋਂ ਅਸੀਂ ਆਏ ਹਾਂ ਉੱਥੇ ਤਾਂ ਫਿਰ ਉਹ ਦੋ ਚਾਰ ਰਿਸ਼ਤੇਦਾਰ ਇਕੱਠੇ ਹੁੰਦੇ ਸੀਗੇ। ਕਈ ਵਾਰੀ ਮਸਲਾ ਪੰਚਾਇਤ ਤੱਕ ਪਹੁੰਚ ਜਾਂਦਾ ਸੀ, ਇੱਕ ਸਹੁਰਿਆਂ ਦੀ ਪੰਚਾਇਤ, ਇੱਕ ਪੇਕਿਆਂ ਦੀ ਪੰਚਾਇਤ, ਚਲੋ ਜੇ ਰਿਸ਼ਤੇਦਾਰ ਵੀ ਇਕੱਠੇ ਹੁੰਦੇ ਸੀਗੇ, ਉਹਨਾਂ 'ਚੋਂ ਸੱਚ ਬੋਲਣ ਦੀ ਹਿੰਮਤ ਕਿਸੇ 'ਚ ਨਹੀਂ ਸੀ ਹੁੰਦੀ। ਪਹਿਲੀ ਗੱਲ ਤਾਂ ਜਿਹੜਾ ਨਿੱਜੀ ਮਸਲਾ, ਦੋ ਬੰਦਿਆਂ ਦਾ ਆਪਸ ਵਿੱਚ ਦੀ ਮਿਊਚੁਅਲ ਐਗਰੀਮੈਂਟ ਹੋਇਆ ਹੋਇਆ ਵਿਆਹ ਦਾ, ਉਹਨਾਂ ਨੂੰ ਆਪਸ ਵਿੱਚ ਹੀ ਬੈਠ ਕੇ ਨਜਿੱਠਣਾ ਚਾਹੀਦਾ। ਜੇ ਉਹ ਨਹੀਂ ਨਜਿੱਠ ਸਕਦੇ ਤਾਂ ਫਿਰ ਆਂਢ ਗੁਆਂਢ ਰਿਸ਼ਤੇਦਾਰ ਆਉਂਦੇ ਹੁੰਦੇ ਸੀ। ਇਹਦਾ ਮਤਲਬ ਉਹ ਨਲਾਇਕੀ ਦੀ ਇੱਕ ਖਾਸ ਲਿਮਿਟ ਦੇ ਵਿੱਚ ਰਹਿੰਦੇ ਸੀ ਵੀ ਆਪਣੇ ਮਸਲੇ ਆਪ ਹੱਲ ਨਹੀਂ ਕਰ ਸਕਦੇ ਸੀ, ਅਤੇ ਜਦੋਂ ਉਹਨਾਂ ਦਾ ਮਸਲਾ ਬੋਲ ਵਾਂਗੂ ਖੁਦੋ ਵਾਂਗੂ ਦੂਸਰੇ ਲੋਕ ਆ ਜਿਹੜੇ ਬੋਲ ਬਣਾ ਕੇ ਖੇਡਦੇ ਸੀ, ਤਾਂ ਲਾਜ਼ਮੀ ਤੌਰ 'ਤੇ ਉਹਨਾਂ 'ਚ ਸਾਰੀ ਜ਼ਿੰਦਗੀ ਬਾਅਦ 'ਚ ਬਣਦੀ ਨਹੀਂ ਸੀ ਹੁੰਦੀ। ਇਸ ਕਰਕੇ ਵਿਆਹ ਵਾਲਾ ਮਸਲਾ ਬੜਾ ਪੇਚੀਦਾ ਮਸਲਾ ਹੁੰਦਾ, ਇਹਨੂੰ ਬੜਾ ਮਤਲਬ ਬੜੇ ਆਰਾਮ ਨਾਲ ਹੀ ਲੈ ਲੈਣਾ ਇਹ ਠੀਕ ਨਹੀਂ ਹੁੰਦਾ। ਮੈਂ ਤਾਂ ਵਿਸ਼ੇਸ਼ ਤੌਰ 'ਤੇ ਇਸ ਬਾਰੇ ਗੱਲ ਤਾਂ ਕਰ ਰਿਹਾ ਵੀ ਸਾਡਾ ਸਮਾਜ ਇਹਦੇ ਬਾਰੇ ਨਾ ਸੰਜੀਦਾ ਨਹੀਂ ਹੈਗਾ। ਬੜੇ ਸਵਾਲ ਨੇ ਇਹਦੇ ਬਾਰੇ, ਬਹੁਤ ਸਵਾਲ ਨੇ ਜਿਹੜੇ ਜਿਨ੍ਹਾਂ ਨੂੰ ਸੰਬੋਧਿਤ ਨਹੀਂ ਹੋਇਆ ਗਿਆ। ਫੋਰ ਐਗਜ਼ਾਮਪਲ ਇਹਦੇ 'ਚੋਂ ਇੱਕ ਸਵਾਲ ਨਿਕਲਦਾ ਬਈ, ਮੈਂ ਪਰਸਨਲੀ ਮੈਂ ਕਿਸੇ 'ਤੇ ਕੋਈ ਵਿਅੰਗ ਨਹੀਂ ਕਰ ਰਿਹਾ, ਦੂਜਾ ਵਿਆਹ ਤੀਜਾ ਵਿਆਹ ਪੰਜ ਵਿਆਹ ਜਿੰਨੇ ਮਰਜ਼ੀ ਕਰਾਓ, ਇੱਕ ਨਾਲ ਨਹੀਂ ਬਣੀ, ਦੋ ਹਸਬੈਂਡ ਵਾਈਫ ਦੀ ਨਹੀਂ ਬਣੀ, ਉਹ ਦੁਬਾਰਾ ਵਿਆਹ ਕਰਾ ਲੈਣ, ਪਰ ਇਹਦੇ 'ਚ ਇੱਕ ਨਾ ਸੱਚਾਈ ਰਹਿੰਦੀ ਆ ਸਾਡੇ ਪੰਜਾਬੀ ਸਮਾਜ ਦੇ ਵਿੱਚ ਬਈ, ਮਰਦ ਆ ਜਿਹੜਾ ਉਹ ਹਮੇਸ਼ਾ ਆਪਦੇ ਤੋਂ ਛੋਟੀ ਉਮਰ ਦੀ ਔਰਤ ਨਾਲ ਹੀ ਵਿਆਹ ਕਰਾਉਂਦਾ, ਪਹਿਲਾ ਵਿਆਹ ਵੀ, ਦੂਜਾ ਵੀ, ਤੀਜਾ ਵੀ, ਚੌਥਾ ਵੀ। ਮੈਂ ਪੰਜਾਬੀ ਸਮਾਜ 'ਚ ਇਹ ਨਹੀਂ ਵੇਖਿਆ ਵੀ ਕੋਈ ਮਰਦ ਜਿਹੜਾ ਦੂਜਾ ਵਿਆਹ ਉਹ ਆਪ ਤੋਂ ਵੱਡੀ ਔਰਤ ਨਾ ਕਰਾਵੇ। ਮੈਨੂੰ ਇਸ ਗੱਲ ਦੀ ਕਹਾਣੀ ਦਾ ਅੱਜ ਤਾਈਂ ਪਤਾ ਨਹੀਂ ਲੱਗਿਆ, ਜੇ ਤੁਹਾਨੂੰ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ। ਰਾਜੇ ਮਹਾਰਾਜੇ ਨੇ ਵੀ ਵਿਆਹ ਕਰਾਏ ਨੇ, ਕਈ ਤਕੜੇ ਤਕੜੇ ਰਾਜੇ ਨੇ, ਮੈਂ ਨਾਂ ਤਾਂ ਨਹੀਂ ਲੈਣਾ, ਪਰ ਇੰਨਾ ਵੀ 55-54 ਸਾਲ ਦੇ ਰਾਜੇ ਮਹਾਰਾਜੇ ਵੀ ਹੋਏ ਨੇ, ਉਹਨਾਂ ਨੇ 18-18 ਸਾਲ ਦੀਆਂ ਲੜਕੀਆਂ ਨਾਲ ਵਿਆਹ ਕਰਾਏ ਨੇ। ਮੈਨੂੰ ਨਹੀਂ ਪਤਾ ਲੱਗਿਆ ਇਸ ਗੱਲ ਦਾ। ਜੇ ਕਿਸੇ ਬੰਦੇ ਦੀ ਪਹਿਲੇ ਵਿਆਹ ਦੇ ਦੌਰਾਨ ਨਹੀਂ ਬਣੀ ਤਾਂ ਆਮ ਕਰਕੇ ਬਾਕੀ ਸਮਾਜਾਂ 'ਚ ਕੀ ਹੁੰਦਾ, ਉਹ ਘੋਖਦੇ ਨੇ, ਆਪਣਾ ਸੈਲਫ ਅਨੈਲਿਸਿਸ ਕਰਦਾ ਬੰਦਾ ਜਾਂ ਔਰਤ ਵੀ, ਮੇਰੀ ਪਹਿਲਾਂ ਨਹੀਂ ਬਣੀ ਅਤੇ ਦੂਜੀ ਵਾਰੀ ਮੇਰੀ ਬਣ ਜੇ, ਇਸ ਕਰਕੇ ਮੈਂ ਕੁਝ ਸਿੱਖਾਂ, ਕੁਝ ਛੱਡਾਂ, ਆਪਦੇ ਨੇਚਰ ਦੇ ਵਿੱਚ ਤਬਦੀਲੀ ਕਰਾਂ। ਸੈਲਫ ਕ੍ਰਿਟੀਸਿਜ਼ਮ ਕਰਦਾ ਬੰਦਾ, ਕਰਨਾ ਚਾਹੀਦਾ, ਕਰਦਾ ਜਾਂ ਨਹੀਂ ਕਰਦਾ ਮੈਨੂੰ ਨਹੀਂ ਪਤਾ ਇਸ ਗੱਲ ਦਾ। ਬਿਨਾਂ ਸੈਲਫ ਕ੍ਰਿਟੀਸਿਜ਼ਮ ਕੀਤਿਆਂ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਘਟਨਾ ਵਾਪਰ ਗਈ ਆ ਜਾਂ ਦੁਰਘਟਨਾ ਵਾਪਰ ਗਈ ਆ ਅਤੇ ਤੁਸੀਂ ਚਾਹੁੰਦੇ ਹੋ ਕਿ ਉਹ ਦੁਰਘਟਨਾ ਨਾ ਵਾਪਰੇ, ਤਾਂ ਫਿਰ ਤਾਂ ਸੈਲਫ ਕ੍ਰਿਟੀਸਿਜ਼ਮ ਕਰਨਾ ਜ਼ਰੂਰੀ ਆ ਨਾ। ਫਿਰ ਆਪਣੇ ਆਪ ਨੂੰ ਸ਼ੀਸ਼ੇ ਦੇ ਅੱਗੇ ਖੜ ਕੇ ਆਪਣੀਆਂ ਆਦਤਾਂ, ਆਪਣੀ ਅਕਲ ਸ਼ਕਲ ਸਾਰਾ ਕੁਝ ਦੇਖਣਾ ਚਾਹੀਦਾ ਵੀ ਕੀ ਨੁਕਸ ਰਹਿ ਗਿਆ, ਵੀ ਇੱਕ ਦੂਜੇ ਇਨਸਾਨ ਨੇ ਮੇਰੇ 'ਤੇ ਭਰੋਸਾ ਕਰਕੇ, ਮੇਰਾ ਹੱਥ ਫੜ ਕੇ ਜਾਂ ਮੈਂ ਉਹਦਾ ਹੱਥ ਫੜ ਕੇ, ਉਹਨੇ ਸਾਡੇ ਨਾਲ ਇਕੱਠਿਆਂ ਚੱਲਣ ਦਾ ਫੈਸਲਾ ਕੀਤਾ ਸੀ, ਅਸੀਂ 5-4 ਸਾਲ ਬਾਅਦ ਅਲੱਗ ਹੋ ਰਹੇ ਹਾਂ, ਗਾਂਹ ਤੋਂ ਮੈਂ ਕਿਹਦਾ ਹੱਥ ਫੜਾਂ ਅਤੇ ਆਪਦਾ ਹੱਥ ਕਿਹਨੂੰ ਫੜਾਵਾਂ ਵੀ ਸਾਨੂੰ ਅੱਡ ਅੱਡ ਨਾ ਹੋਣਾ ਪਵੇ। ਉਹ ਸੈਲਫ ਕ੍ਰਿਟੀਸਿਜ਼ਮ, ਸੈਲਫ ਅਨੈਲਿਸਿਸ ਕਦੇ ਵੀ ਨਹੀਂ ਹੁੰਦਾ ਗਾ, ਕਦੇ ਵੀ ਨਹੀਂ ਹੁੰਦਾ। ਕਿਉਂ? ਕਿਉਂਕਿ ਹਰੇਕ ਬੰਦਾ ਸਮਝਦਾ, ਮੈਂ ਫਿਰ ਬੰਦਾ ਕਹਿ ਗਿਆ, ਹਰੇਕ ਇਨਸਾਨ ਸਮਝਦਾ, ਬੰਦਾ ਜਾਂ ਔਰਤ, ਵੀ ਮੈਂ ਪਰਫੈਕਟ ਹਾਂ, ਮੈਂ ਠੀਕ ਹਾਂ, ਮੈਥੋਂ ਤਾਂ ਕੋਈ ਗਲਤੀ ਨਹੀਂ ਹੋਈ, ਦੂਜੇ ਤੋਂ ਹੋਈ ਹੈ। ਅਤੇ ਸਾਡੇ ਪੰਜਾਬੀ ਸਮਾਜ ਦੇ ਵਿੱਚ ਇਹ ਵਿਆਹ ਨਾ, ਜਿਹੜਾ ਵਿਆਹ ਦੀ ਸੰਸਥਾ ਐਕਚੁਅਲੀ, ਇਹ ਦੂਜੇ ਨੂੰ ਥੱਲੇ ਲਾਉਣ ਦੀ ਪ੍ਰਕਿਰਿਆ ਸਾਰੀ ਉਮਰ। ਮੈਂ ਬਹੁਤਿਆਂ ਦੀ ਗੱਲ ਕਰ ਰਿਹਾ, ਜਿਹੜੇ ਸਿਆਣੇ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਇਹਦੇ 'ਚ ਕੀ ਹੁੰਦਾ, ਇੱਥੇ ਵੀ ਮੇਲ ਡੋਮੀਨੈਂਸ ਆ, ਬੰਦਾ ਜਿਹੜਾ ਮਰਦ ਉਹ ਔਰਤ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦਾ, ਔਰਤ ਦੀਆਂ ਆਦਤਾਂ ਬਦਲਣ ਦੀ ਕੋਸ਼ਿਸ਼ ਕਰਦਾ, ਉਹਨੂੰ ਕਹਿੰਦਾ ਵੀ ਸਹੁਰੇ ਘਰੋਂ ਮਤਲਬ ਉਹਦੇ ਸਹੁਰੇ ਆਪਦੇ ਪੇਕੇ ਘਰੋਂ ਜਿਹੜਾ ਕੁਛ ਸਿੱਖਿਆ ਤੂੰ ਛੱਡ ਦੇ, ਬਸ ਉੱਥੋਂ ਪੈਸਾ ਹੀ ਆਇਆ ਅਤੇ ਪੈਸਾ ਹੀ ਆ ਜੇ ਕਿਤੇ ਨਾ ਕਿਤੇ ਜੇ ਲੋੜ ਪਵੇ ਤਾਂ, ਅਤੇ ਆਦਤਾਂ ਉਤਾਂ ਕਾਰ ਵਿਹਾਰ ਬੋਲੀ ਸਾਰਾ ਕੁਝ ਛੱਡਣਾ ਅਤੇ ਉਹਨੇ ਸਹੁਰੇ ਘਰ ਨੂੰ ਅਡੋਪਟ ਕਰ ਲੈਣਾ। ਇਹ ਪੰਜਾਬੀ ਸਮਾਜ ਦੇ ਵਿੱਚ ਹੁੰਦਾ ਅਤੇ ਪੰਜਾਬੀ ਸਮਾਜ ਦੇ ਵਿੱਚ ਉਹ ਵਿਆਹ ਜਿਵੇਂ ਜਿਵੇਂ ਅੱਗੇ ਚੱਲਦਾ ਨਾ ਉਵੇਂ ਉਵੇਂ ਹਿੰਸਾ ਜਿਹੜੀ ਉਹ ਮੇਲ ਦੀ ਚੱਲਦੀ ਹੈ। ਪਰ ਇੱਥੇ ਇੱਕ ਹੋਰ ਸੱਚਾਈ ਹੈ ਜਿਹਨੂੰ ਕਹਿਣ ਤੋਂ ਲੋਕ ਝਿਜਕਦੇ ਨੇ ਸਮਾਜ ਦੇ ਡਰੋਂ, ਉਹ ਇਹ ਹੈ ਬਈ ਹਿੰਸਾ ਦਾ ਸ਼ਿਕਾਰ ਤਾਂ ਭਾਵੇਂ ਫੀਮੇਲ ਹੁੰਦੀ ਹੈ ਬਹੁਤੀ ਕਰਕੇ, ਪਰ ਐਕਚੁਅਲੀ ਸੱਚਾਈ ਇਹ ਹੈ ਵੀ ਸ਼ਰੀਫ ਬੰਦਾ ਜਿਹੜਾ ਸ਼ਰੀਫ ਇਨਸਾਨ ਆ, ਭਾਵੇਂ ਉਹ ਸ਼ਰੀਫ ਔਰਤ ਆ, ਨਰਮ ਆ, ਭਾਵੇਂ ਉਹ ਬੰਦਾ, ਉਹ ਵੱਧ ਸ਼ਿਕਾਰ ਹੁੰਦਾ ਇਮੋਸ਼ਨਲੀ ਬਲੈਕਮੇਲ। ਤੇਜ਼ ਔਰਤਾਂ ਬੰਦਿਆਂ ਨੂੰ ਵੀ ਕਰਦੀਆਂ ਨੇ, ਤੇਜ਼ ਬੰਦੇ ਔਰਤਾਂ ਨੂੰ ਵੀ ਕਰਦੇ ਨੇ, ਭਾਵੇਂ ਇਹ ਮੇਲ ਡੋਮੀਨੇਟਡ ਇੰਸਟੀਟਿਊਸ਼ਨ ਬਣ ਇੰਸਟੀਟਿਊਸ਼ਨ ਹੈਗਾ, ਸਦੀਆਂ ਤੋਂ ਚੱਲੇ ਆ ਰਿਹਾ, ਇਹਦੇ 'ਚ ਬਰਾਬਰਤਾ ਨਾਂ ਦੀ ਚੀਜ਼ ਕਿਤੇ ਨਹੀਂ ਲੱਭਦੀ। ਇਹਦੇ 'ਚ ਬੰਦਾ ਔਰਤ ਨੂੰ ਕੁੱਟ ਦਿੰਦਾ, ਔਰਤ ਆ ਜਿਹੜੀ ਉਹ ਬੰਦੇ ਨੂੰ ਮੈਂਟਲੀ ਟੋਰਚਰ ਕਰ ਦਿੰਦੀ ਹੈ ਬਹੁਤ ਵਾਰੀ ਬੰਦਾ ਵੀ ਮੈਂਟਲੀ ਟੋਰਚਰ ਕਰਦਾ ਔਰਤ ਨੂੰ। ਮਤਲਬ ਇਹ ਵਿਆਹ ਦੀ ਸੰਸਥਾ 'ਚ ਵੀ ਜਿੱਥੇ ਕਿਹਾ ਇਹ ਜਾਂਦਾ ਵੀ ਔਰਤ ਅਤੇ ਮਰਦ ਇੱਕ ਦੂਜੇ ਲਈ ਜਾਨ ਵਾਰਨ ਨੂੰ ਤਿਆਰ ਹੁੰਦੇ ਨੇ, ਅਸਲ ਦੇ ਵਿੱਚ ਉਹ ਦੂਜੇ ਦੀ ਜਾਨ ਆ ਜਿਹੜੀ ਨਾ ਸੁਕਾ ਦਿੰਦੇ ਨੇ, ਅਨਲੈਸ ਤੁਹਾਡੇ ਦੋਨਾਂ ਦੇ ਵਿਚਾਰ ਰਲਦੇ ਹੋਣ, ਤੁਹਾਡੀਆਂ ਆਦਤਾਂ ਰਲਦੀਆਂ ਹੋਣ, ਤੁਸੀਂ ਇੱਕ ਦੂਜੇ ਨੂੰ ਸਮਝਦੇ ਹੋਵੋ। ਪਰ ਸਮਝਣ ਵਾਲਾ ਖਾਨਾ ਤਾਂ ਸਾਡਾ ਪੰਜਾਬੀਆਂ ਦਾ ਵੈਸੇ ਹੀ ਬੰਦ ਕਰ ਦਿੱਤਾ ਜਾਂਦਾ, ਉਹ ਕਹਿੰਦੇ ਸਮਝਣ ਸੁਮਝਣ ਦੀ ਲੋੜ ਨਹੀਂ ਹੈਗੀ ਬਹੁਤੀ, ਬਸ ਵਿਆਹ ਕਰਾ ਲਓ ਅਤੇ ਬੱਲੇ ਬੱਲੇ ਸ਼ਾਮ ਨੂੰ ਪੈਗ ਸ਼ੈਗ ਲਾ ਲਿਆ ਕਰੋ, ਚਲੋ ਠੀਕ ਠਾਕ ਆ। ਹਰੇਕ ਨੂੰ ਹਰੇਕ ਫੁਕਰੇ ਪੰਥੀ ਦਾ ਸ਼ਿਕਾਰ ਆ, ਮੇਰੇ ਕੋਲ ਇੰਨੀ ਜ਼ਮੀਨ ਆ, ਮੇਰੇ ਕੋਲ ਇੰਨੀ ਵਧੀਆ ਨੌਕਰੀ ਆ, ਮੇਰੇ ਕੋਲ ਕੈਨੇਡਾ 'ਚ 2-3 ਘਰ ਨੇ, ਸਾਡੇ ਕੋਲ ਇਹੋ ਜਿਹੀ ਸੋਹਣੀ ਕਾਰ ਆ ਅਤੇ ਸਾਡਾ ਇਹੋ ਜਿਹਾ ਸੋਹਣਾ ਬਿਜ਼ਨਸ ਆ। ਉਹ ਜਿਹੜੀ ਕੁਝ ਇੱਕ ਦੂਜੇ ਤੋਂ ਸਿੱਖਣ ਸਿਖਾਉਣ ਦੀ ਭਾਵਨਾ ਉਹ ਨਹੀਂ ਹੁੰਦੀ। ਇਸੇ ਕਰਕੇ ਹੀ ਸ਼ਾਇਦ ਸਾਡੇ ਪੁਰਾਣੇ ਬੰਦਿਆਂ ਨੇ ਜਿਵੇਂ ਪਹਿਲਾਂ ਕਿਹਾ ਨਾ, ਉਹਨੇ ਕਿਹਾ ਹੋਇਆ ਜੋੜੀਆਂ ਜਗ ਥੋੜੀਆਂ ਅਤੇ ਨਰੜ ਬਥੇਰੇ, ਇਹ ਲਾਈਫ ਆਈਂ ਖਿੱਚ ਧੂ ਕੇ ਚੱਲੀ ਜਾਂਦੀ ਹੈ ਅਤੇ ਅਖੀਰ ਦੇ ਉੱਤੇ ਤੁਹਾਨੂੰ ਪਤਾ ਵੀ ਇੱਕ ਖਾਸ ਉਮਰ ਆ 20-25 ਸਾਲ, 30 ਸਾਲ ਤੋਂ ਬਾਅਦ ਫਿਰ ਕੀ ਹੁੰਦਾ, ਫਿਰ ਜਦੋਂ ਬੋਲ ਬੋਲ ਕੇ ਲੜ ਲੜ ਕੇ ਅੱਕ ਜਾਂਦੇ ਆ, ਫਿਰ ਉਹ ਸੋਚਦੇ ਆ ਇੱਕ ਕਲਪਮਈ ਦੁਨੀਆਂ ਦੇ ਵਿੱਚ, ਕਲਪਨਾ ਵਾਲੀ ਦੁਨੀਆਂ ਦੇ ਵਿੱਚ ਉਹ ਪਹੁੰਚ ਜਾਂਦੇ ਆ ਵੀ ਦੜਵੱਟ ਜ਼ਮਾਨਾ ਕੱਟ ਭਲੇ ਦੇ ਨਾਵਣਗੇ, ਜੇ ਬੰਦਾ ਮਾੜਾ ਤਾਂ ਔਰਤ ਚੁੱਪ ਕਰ ਜਾਂਦੀ ਆ ਸਾਰੀ ਉਮਰ ਬੋਲ ਬੋਲ ਕੇ ਵੀ ਕੀ ਇਹਦੇ ਨਾਲ ਮੱਥਾ ਮਾਰਨਾ ਮੈਂ, ਜੇ ਔਰਤ ਮਾੜੀ ਆ ਤਾਂ ਬੰਦਾ ਸਾਰੀ ਉਮਰ ਚੁੱਪ ਬੋਲ ਬੋਲ ਕੇ ਚੁੱਪ ਕਰ ਜਾਂਦਾ ਵੀ ਹੁਣ ਤਾਂ ਆਪਾਂ ਗਾਂਹ ਦੀ ਤਿਆਰੀ ਕਰੀਏ। ਬਣਦੀ ਬੁਣਦੀ ਬਹੁਤ ਘੱਟ ਆ, ਸਿਆਣੇ ਲੋਕਾਂ ਦੀ ਵੀ ਬਣਦੀ ਆ, ਅਤੇ ਦੋਨਾਂ ਦੇ ਵਿੱਚੋਂ ਜੇ ਇੱਕ ਸਿਆਣਾ ਹੋਵੇ ਤਾਂ ਫਿਰ ਪ੍ਰੋਬਲਮ ਬਹੁਤ ਵੱਡੀ ਆ ਜਾਂਦੀ ਆ, ਅਤੇ ਜੇ ਦੋਨੇ ਹੀ ਕਮਲੇ ਹੋਣ ਫਿਰ ਕਈ ਵਾਰੀ ਤਾਂ ਉਦੋਂ ਹੀ ਪਟਾਕੇ ਪੈ ਜਾਂਦੇ ਆ, ਨਹੀਂ ਸਾਰਾ ਦਿਨ ਪਟਾਕੇ ਪੈਂਦੇ ਰਹਿੰਦੇ ਆ, ਜੁੱਤੀ ਪਤਾਉਣ, ਕਦੇ ਕੁਛ ਸ਼ਿਕਾਇਤਾਂ ਲੱਗਦੀਆਂ ਰਹਿੰਦੀਆਂ, ਉਧਰੋਂ ਬੱਚੇ ਦੇਖਦੇ ਆ ਵੀ ਆਹ ਮਾਂ ਪਿਓ ਸਾਡੇ ਮੋਮ ਡੈਡ ਕੀ ਕਰੀ ਜਾਂਦੇ ਆ, ਪਰ ਉਹਨਾਂ ਦੀ ਜ਼ਿੰਦਗੀ ਆਈ ਚੱਲੀ ਜਾਂਦੀ ਆ। ਇਹ ਆ ਜੀ ਸਾਡੀ ਵਿਆਹ ਦੀ ਸੰਸਥਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬਹੁਤ ਪਵਿੱਤਰ ਬੰਧਨ ਆ। ਇਹ ਪਵਿੱਤਰ ਬੰਧਨ ਬੁੰਧਨ ਪਵਿੱਤਰ ਕੋਈ ਨਹੀਂ ਹੁੰਦਾ, ਲਿਵ ਇਨ ਰਿਲੇਸ਼ਨਸ਼ਿਪ, ਤੁਸੀਂ ਐਡਲਟ ਆ ਜਿਹੜੇ ਦੋ ਜਾਣੇ ਰਹਿ ਸਕਦੇ ਹੋ ਇਕੱਠੇ, ਉਹ ਪਵਿੱਤਰ ਤਾਂ ਉਹਨੂੰ ਬਣਾਉਣਾ ਉਹ ਤਾਂ ਸਾਡੇ ਕਾਰ ਵਿਹਾਰ ਨੇ ਬਣਾਉਣਾ ਹੁੰਦਾ। ਸਾਨੂੰ ਕਹਿ ਦਿੱਤਾ ਜਾਂਦਾ ਵੀ ਸਾਡੇ ਧੁਰ ਸੰਯੋਗ ਤੋਂ ਲਿਖ ਕੇ ਆਏ ਨੇ, ਸੰਯੋਗ ਆ ਜਿਹੜੇ ਸਾਡੇ ਧੁਰੋਂ ਲਿਖ ਕੇ ਆਏ ਨੇ, ਮਾਫ਼ੀ ਚਾਹੁੰਦਾ, ਕਿਹੜੇ ਧੁਰੋਂ ਲਿਖ ਕੇ ਆਏ ਨੇ, ਕਿਹੜੀ ਧੁਰ ਆ, ਜਦੋਂ ਟੁੱਟ ਜਾਂਦੀ ਉਦੋਂ ਫਿਰ ਚੁੱਪ ਕਰ ਜਾਂਦੇ ਨੇ, ਜਦੋਂ ਕਿਹਾ ਉਹ ਸੰਯੋਗ ਭਾਈ ਤੁਸੀਂ ਤਾਂ ਕਹਿੰਦੇ ਸੀ ਧੁਰੋਂ ਲਿਖ ਕੇ ਆਏ ਨੇ, ਫਿਰ ਕਹਿੰਦੇ ਨਹੀਂ ਜੀ ਕੋਰਟ 'ਚੋਂ ਤਲਾਕ ਲੈ ਲਓ, ਜੇ ਧੁਰੋਂ ਲਿਖ ਕੇ ਆਏ ਨੇ ਤਾਂ ਜੱਜ ਸਾਹਿਬ ਕੌਣ ਹੁੰਦੇ ਨੇ ਤਲਾਕ ਦੇਣ ਵਾਲੇ, ਫਿਰ ਤੁਸੀਂ ਕਿਉਂ ਤਲਾਕ ਮੰਨਦੇ ਹੋ? ਇਹਨਾਂ ਜਦੋਂ ਇੱਕ ਖਾਸ ਕਿਸਮ ਦਾ ਸਵਾਲ ਕੀਤਾ ਜਾਂਦਾ ਨਾ ਉਦੋਂ ਜਵਾਬ ਕੋਈ ਨਹੀਂ ਹੁੰਦਾ, ਅਧਿਆਤਮਵਾਦੀ ਲੋਕਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਉਦੋਂ। ਚਾਹੀਦਾ ਤਾਂ ਇਹ ਹੈ, ਅਸਲ ਦੇ ਵਿੱਚ ਚਾਹੀਦਾ ਇਹ ਹੈ ਬਈ ਮੁੰਡਿਆਂ ਕੁੜੀਆਂ ਨੂੰ ਮਿਲਣ ਜੁਲਣ ਦੀ ਖੁੱਲ੍ਹ ਹੋਣੀ ਚਾਹੀਦੀ ਆ, ਉਹਨਾਂ ਨੂੰ ਆਪਣੇ ਫੈਸਲੇ ਆਪ ਲੈਣ ਦੀ ਖੁੱਲ੍ਹ ਹੋਣੀ ਚਾਹੀਦੀ। ਇੱਥੇ ਮੈਂ ਤੁਹਾਨੂੰ ਕੈਨੇਡਾ 'ਚ ਦਿਖਾ ਦਿੰਦਾ, ਕੈਨੇਡਾ ਦੇ ਵਿੱਚ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਵੀ ਕਿਸੇ ਮੁੰਡੇ ਕੋਲ ਮੁੰਡਾ ਕੈਨੇਡਾ ਵੀ ਆ ਗਿਆ, ਪਿੱਛੇ ਜਾਇਦਾਦ ਵੀ 50-60 ਕਿੱਲੇ ਆ, ਅਨਪੜ੍ਹ ਜਮਾਂ ਕੂੜਾ ਅਨਪੜ੍ਹ, 5ਵੀਂ 7ਵੀਂ ਪਾਸ, ਮਾਸਟਰ ਡਿਗਰੀ ਕਰਦੀਆਂ ਕੁੜੀਆਂ ਮਾਂ ਪਿਓ ਨੇ ਨਾਲ ਵਿਆਹਤੀਆਂ, ਮਾਸਟਰ ਡਿਗਰੀ ਕਰਦੀਆਂ, ਮਾਸਟਰਜ਼ ਡਿਗਰੀ ਪੂਰੀ ਕੀਤੀ ਹੋਈ, ਅਤੇ ਫਿਰ ਮਾਂ ਪਿਓ ਆਸ ਕਰਦੇ ਨੇ ਉਹ ਨੀਲੀ ਛਤਰੀ ਵਾਲੇ ਰੱਬ 'ਤੇ ਵੀ ਸੰਯੋਗ ਲਿਖੇ ਗਏ ਭਾਈ ਹੁਣ ਤੂੰ ਬਸ ਸੰਯੋਗਾਂ ਨੂੰ ਸਿਰ 'ਤੇ ਚੜ੍ਹਾ ਦੀ, ਵੀ ਧੱਕਾ ਤਾਂ ਤੁਸੀਂ ਦੇ ਤਾ ਆਪਦੀ ਕੁੜੀ ਨੂੰ ਖੂਹ ਦੇ ਵਿੱਚ, ਇਹ ਬਣ ਹੀ ਨਹੀਂ ਸਕਦੀ ਗੀ। ਇੱਕ ਜਿਹੜਾ ਪੜ੍ਹਿਆ ਲਿਖਿਆ ਬੰਦਾ ਭਾਵੇਂ ਉਹ, ਚਲੋ ਮੈਂ ਇਹ ਨਹੀਂ ਕਹਿੰਦਾ ਕਿ ਐੱਮ ਐੱਸ ਸੀ ਕਰਕੇ ਜਾਂ ਮਾਸਟਰ ਡਿਗਰੀ ਕਰਕੇ ਜਾਂ ਬੈਚਲਰ ਡਿਗਰੀ ਕਰਕੇ ਕੋਈ ਬੰਦਾ ਬਾਹਲਾ ਸਿਆਣਾ ਹੁੰਦਾ, ਮੇਰੀ ਇਹ ਸਮਝ ਨਹੀਂ। ਮੈਂ ਕਹਿੰਦਾ ਇੱਕ ਘੱਟ ਪੜ੍ਹਿਆ ਬੰਦਾ ਵੀ ਬਹੁਤ ਸਿਆਣਾ ਹੁੰਦਾ, ਉਹਨੂੰ ਪ੍ਰੈਕਟੀਕਲ ਐਕਸਪੀਰੀਅੰਸ ਹੋਣਾ ਜ਼ਿੰਦਗੀ ਦਾ ਚਾਹੀਦਾ, ਉਹਦੀ ਬੋਲਣੀ ਚੱਲਣੀ ਠੀਕ ਚਾਹੀਦੀ ਹੈ, ਉਹਨੂੰ ਜ਼ਿੰਦਗੀ 'ਚ ਵਿਚਰਨ ਦਾ ਤਰੀਕਾ ਚਾਹੀਦਾ। ਬਹੁਤ ਵਾਰ ਬਹੁਤ ਲੋਕਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਨਹੀਂ ਮਿਲਦਾ, ਆ ਜਿਹੜਾ ਸਕੂਲੀ ਸਿਲੇਬਸ ਆ, ਪਰ ਉਹ ਜ਼ਿੰਦਗੀ ਦੀ ਪੜ੍ਹਾਈ ਕਰ ਜਾਂਦੇ ਨੇ, ਉਹ ਬੜੇ ਚੰਗੇ ਹੁੰਦੇ ਨੇ, ਬੜੇ ਸਿਆਣੇ ਹੁੰਦੇ ਨੇ। ਅਤੇ ਮੇਰਾ ਇਹ ਕਦੇ ਵੀ ਨਹੀਂ ਮੰਨਣਾ ਵੀ, ਮੈਂ ਕਦੇ ਨਹੀਂ ਮੰਨਦਾ ਵੀ ਅਨਪੜ੍ਹ ਅਤੇ ਪੜ੍ਹੇ ਲਿਖੇ ਇਕੱਠੇ ਨਹੀਂ ਚੱਲ ਸਕਦੇ, ਚੱਲ ਸਕਦੇ ਨੇ, ਪਰ ਕਈ ਵਾਰੀ ਲਾਈਫ ਪਾਰਟਨਰ ਤੁਹਾਡਾ ਐਡਾ ਬੁੱਝੜ ਹੁੰਦਾ ਵੀ ਤੁਸੀਂ ਇੱਕੋ ਹੀ ਗੱਲ ਦੇਖੀ ਹੁੰਦੀ ਹੈ, ਜਿਵੇਂ ਮੈਂ ਦੱਸਿਆ ਵੀ 65-70 ਕਿੱਲੇ ਆਉਂਦੇ ਆ, 40 ਕਿੱਲੇ ਆਉਂਦੇ ਆ, ਜਾਂ ਫਿਰ ਕੁੜੀ ਹੈ ਜਿਹੜੀ, ਉਹ ਇਕੱਲੀ ਕੁੜੀ ਆ, ਭੈਣ ਭਰਾ ਹੈ ਨਹੀਂ ਉਹਦਾ ਕੋਈ, ਉਹਦੇ ਕੋਲ ਜ਼ਮੀਨ ਜਾਇਦਾਦ ਬਹੁਤ ਆ, ਅਤੇ ਮੁੰਡੇ ਦਾ ਪਰਿਵਾਰ ਸੋਚਦਾ ਜਾਂ ਮੁੰਡਾ ਸੋਚਦਾ ਲੈ ਵੀ ਜ਼ਮੀਨ ਬਹੁਤ ਹੈਗੀ, ਆਪਾਂ ਇਹ ਕੁੜੀ ਨਾਲ ਵਿਆਹ ਕਰਾ ਲੈਂਦੇ ਹਾਂ। ਮਤਲਬ ਕੋਈ ਉਹਨਾਂ ਦਾ ਆਪਸ ਵਿੱਚ ਦੀ ਮੇਲ ਹੀ ਨਹੀਂ, ਕੋਈ ਚੀਜ਼ ਮੈਚ ਹੀ ਨਹੀਂ ਕਰਦੀ, ਸਿਰਫ ਜਾਇਦਾਦ ਨੂੰ ਮੂਹਰੇ ਰੱਖ ਕੇ ਉਹ ਰਿਸ਼ਤਾ ਕੀਤਾ ਜਾਂਦਾ, ਅਤੇ ਮਗਰੋਂ ਆਸ ਕੀਤੀ ਜਾਂਦੀ ਹੈ ਸਿਰੇ ਨਿਭ ਜੂਗਾ। ਅੱਛਾ, ਉਹ ਨਿਭ ਵੀ ਬਾਹਰੋਂ ਲੱਗਦਾ ਵੀ ਨਿਭ ਜਾਂਦੇ ਨੇ, ਉਸ ਤੋਂ ਬਾਅਦ ਸਾਈਆਂ ਕਿਤੇ ਵਧਾਈਆਂ ਕਿਤੇ, ਸਾਈਆਂ ਕਿਤੇ ਵਧਾਈਆਂ ਕਿਤੇ ਦਾ ਮਤਲਬ ਤੁਸੀਂ ਜਾਣਦੇ ਹੋ ਕੀ ਹੁੰਦਾ। ਇਸ ਤਰ੍ਹਾਂ ਸਾਰਾ ਕੁਛ ਚੱਲੀ ਜਾਂਦਾ ਜੀ। ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, 40-45% ਲੋਕ ਆ ਜਿਹੜੇ ਵਿਆਹ ਤੋਂ ਬਾਹਰ ਦੇ, ਉਹਨਾਂ ਦੇ ਰਿਲੇਸ਼ਨਸ਼ਿਪ ਹੁੰਦੇ ਆ, ਉਹ ਸਾਰੇ ਡਰਾਮੇਬਾਜ਼ ਹੁੰਦੇ ਆ, ਥੀਏਟਰ ਵਾਲੇ ਆਰਟਿਸਟ ਨਾਲੋਂ ਵਧੀਆ ਆਰਟਿਸਟ ਉਹ ਹੁੰਦੇ ਆ। ਇੱਥੇ ਤਾਂ ਤੁਸੀਂ ਸ਼ੋਅ ਕਰਾਉਂਦੇ ਹੋ ਨਾ, ਕੋਈ ਕਪਿਲ ਸ਼ਰਮਾ ਦਾ ਸ਼ੋਅ ਕਰਾਉਂਦਾ, ਕੋਈ ਨਾਟਕ ਕਰਦਾ, ਕੋਈ ਡਰਾਮੇ ਕਰਦਾ, ਤੁਸੀਂ ਦੇਖੋ ਹੈਰਾਨੀ ਦੀ ਗੱਲ ਆ ਬਈ 40-45% ਜਿਹੜੇ ਲੋਕ ਨੇ ਉਹਨਾਂ ਦੇ ਵਿਆਹ ਤੋਂ ਬਾਹਰ ਰਿਲੇਸ਼ਨਸ਼ਿਪ ਨੇ, ਅਤੇ ਫਿਰ ਉਹਨਾਂ ਲਈ ਵਿਆਹ ਹੋਇਆ ਜਾਂ ਨਾ ਹੋਇਆ ਕੀ ਫਰਕ ਪੈਂਦਾ। ਖੈਰ, ਮੈਂ ਉਡੀਕ ਕਰੂੰਗਾ ਬਾਅਦ ਦੇ ਵਿੱਚ ਵੀ, ਚਲੋ ਜੇ ਕਾਲ ਨਹੀਂ ਕਰਨਾ ਤਾਂ ਨਾ ਕਰੋ, ਕਈ ਵਾਰੀ ਝਿਜਕਦੇ ਹੁੰਦੇ ਆ ਸਾਡੇ ਦੋਸਤ ਨੇ ਜਿਹੜੇ, ਪਰ ਮੈਨੂੰ ਇੱਕ ਗੱਲ ਦਾ ਜਵਾਬ ਜ਼ਰੂਰ ਦਿਓ ਬਈ, ਹਮੇਸ਼ਾ ਸਾਡਾ ਸਮਾਜ ਦੇ ਵਿੱਚ ਜਦੋਂ ਪਹਿਲਾ ਵਿਆਹ ਜਾਂ ਦੂਜਾ ਵਿਆਹ ਹੋਣਾ ਹੁੰਦਾ, ਬਈ ਇਹ ਕਿਉਂ ਹੁੰਦਾ ਬਈ ਮਰਦ 50 ਸਾਲ ਦਾ ਅਤੇ ਦੂਜਾ ਵਿਆਹ ਉਹਦਾ 30-27 ਸਾਲ ਦੀ ਕੁੜੀ ਨਾਲ ਹੋ ਗਿਆ। ਕਦੇ ਕਦੇ ਇਸ ਤਰ੍ਹਾਂ ਵੀ ਹੋਇਆ, ਆ 25-30 ਸਾਲਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇ, 30-35 ਸਾਲ ਦਾ ਮੁੰਡਾ ਅਤੇ 55 ਸਾਲ ਦੀ ਉਹਨੇ ਸੈਕਿੰਡ ਵਿਆਹ ਕਰਾਇਆ ਘਰ ਵਾਲੀ ਨਾਲ, ਮਤਲਬ ਉਹ ਲੇਡੀ ਦੇ ਨਾਲ। ਇਹ ਕਿਉਂ ਹੁੰਦਾ, ਕਿਹੜੀ ਕਿਹੜੀ ਬਰਾਬਰਤਾ ਹੋਣੀ ਚਾਹੀਦੀ, ਕਿਉਂ ਘਰ ਟੁੱਟਦੇ ਨੇ, ਕਿਉਂ ਤਲਾਕ ਹੁੰਦੇ ਨੇ, ਅਤੇ ਜੇ ਇਹੋ ਜਿਹੇ ਤਲਾਕ ਹੋਣ ਤੋਂ ਬਚਿਆ ਜਾ ਸਕਦਾ, ਕੋਈ ਸਾਧਨ ਹੈਗਾ, ਮਤਲਬ ਜਿਹਦੇ ਨਾਲ ਕੋਈ ਪਾੜਾ ਪਿਆ ਹੋਵੇ ਵੱਡਾ, ਅਤੇ ਬਈ ਜਿਹੜੇ ਬੰਦੇ ਨਾਲ ਤੁਸੀਂ 5-7 ਸਾਲ ਇਕੱਠੇ ਲਾ ਲਿਆ, ਮਤਲਬ ਉਹਦੇ ਨੂੰ, ਚਲੋ ਜੇ ਨਹੀਂ ਵੀ ਬਣਦੀ ਨਾ ਬਹੁਤੀ, ਕਈ ਵਾਰੀ ਉਹ ਹੌਲੀ 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 ਗੈਪ ਆ ਜਿਹੜਾ ਘਟਾਇਆ ਜਾ ਸਕਦਾ ਹੁੰਦਾ, ਪਰ ਜਿਹੜੇ ਇਨਸਾਨ ਨਾਲ ਤੁਸੀਂ 5-4 ਸਾਲ ਕੱਟ ਲਏ ਨੇ, ਮੈਨੂੰ ਲੱਗਦਾ ਵੀ ਉਹ ਇਨਸਾਨ ਨਾਲ ਉਹ ਕੰਪਲੀਟਲੀ ਤੋੜ ਵਿਛੋੜਾ ਕਰਨਾ ਕਾਫੀ ਔਖਾ ਹੁੰਦਾ। ਅਤੇ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਆ ਵੀ ਜਿਹੜੇ ਲੋਕ ਤੋੜ ਵਿਛੋੜਾ ਕਰਦੇ ਨੇ ਨਾ, ਉਹ ਕਾਫੀ ਮਾਨਸਿਕ ਸੰਤਾਪ ਝੱਲਦੇ ਨੇ, ਉਹ ਬਹੁਤ ਦੁੱਖ ਦੇ ਵਿੱਚੋਂ ਨਿਕਲਦੇ ਨੇ। ਜਿਹੜਾ ਬੰਦਾ ਇੰਨੇ ਸਟ੍ਰੈਸ 'ਚੋਂ, ਇੰਨੇ ਦੁੱਖ 'ਚੋਂ ਨਿਕਲਦਾ, ਉਹ ਅਗਲੀ ਜ਼ਿੰਦਗੀ ਕਿਵੇਂ ਜਿਉਂਦਾ ਹੋਊਗਾ, ਮੈਨੂੰ ਸੱਚੀ ਫਿਕਰ ਆ ਇਹਨਾਂ ਗੱਲਾਂ ਦਾ। ਪਰ ਇਹ ਆਮ ਵਰਤਾਰਾ ਚੱਲ ਰਿਹਾ ਸਾਡੇ ਇੱਥੇ ਕੈਨੇਡੀਅਨ ਸਮਾਜ 'ਚ, ਤਾਂ ਨਾ ਬੜੀ ਹੈਰਾਨੀ ਦੀ ਗੱਲ ਆ, ਕਈ ਵਾਰੀ ਮੁੰਡਾ ਕੁੜੀ ਇੱਥੇ ਦਾ ਵਿਆਹ, ਚਲੋ ਆਪਦੇ ਆਪ ਬੱਚੇ ਕਰਾਉਂਦੇ ਨੇ ਤੁਹਾਨੂੰ ਪਤਾ, ਕਈ ਵਾਰ ਵਿਆਹ ਹੋਣ ਤੋਂ ਪਹਿਲਾਂ ਹੀ ਲੜ ਪੈਂਦੇ ਨੇ, ਮਾਂ ਪਿਓ ਨੇ ਬੈਂਕਟ ਹਾਲ ਬੁੱਕ ਕਰਾਏ ਹੁੰਦੇ ਨੇ, ਅਤੇ 8-8-10-10 ਦਿਨਾਂ ਦੀ ਜਿਹੜੇ ਰਸਮਾਂ ਤੁਹਾਨੂੰ ਪਤਾ ਰੱਖੀਆਂ ਹੁੰਦੀਆਂ, ਉੱਧਰੋਂ ਫਿਰ ਜਿਹੜੇ ਰਿਸ਼ਤੇਦਾਰਾਂ ਨੂੰ ਸੁਨੇਹਾ ਆ ਜਾਂਦਾ ਵੀ ਭਾਈ ਹੁਣ ਗੱਲ ਇਸ ਤਰ੍ਹਾਂ ਹੋ ਗਈ, ਗੱਲ ਬੱਸੋਂ ਬਾਹਰ ਹੋ ਗਈ ਵੀ ਮੁੰਡਾ ਕੁੜੀ ਤਾਂ ਅਜੇ ਫੋਟੋ ਸੈਸ਼ਨ ਜਾਂ ਕਰਾਈ ਜਾਂਦੇ ਸੀਗੇ, ਅਤੇ ਉਹ ਆਪਸ ਵਿੱਚ ਲੜ ਪਏ, ਹੁਣ ਵਿਆਹ ਨਹੀਂ ਹੋਊਗਾ। ਚਲੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਵਿਲੱਖਣ ਗੱਲ ਹੁੰਦੀ। ਮੇਰਾ ਖਿਆਲ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣਦੇ ਆਪਾਂ, ਅਤੇ 2-3 ਕਾਲਰ ਨਾਲ ਨੇ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ? ਪਹਿਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ। ਤੁਹਾਡੀ ਆਵਾਜ਼ ਨਹੀਂ ਮੈਨੂੰ ਆ ਰਹੀ। ਹਾਂਜੀ ਬਲਵਿੰਦਰ ਸਿੰਘ ਜੀ ਹਾਜ਼ਰ ਨੇ ਸ਼ਾਇਦ, ਬੋਲਿਓ ਵੀਰ ਜੀ ਤੁਸੀਂ, ਸਾਨੂੰ ਆਵਾਜ਼ ਨਹੀਂ ਸੀ ਆ ਰਹੀ ਤੁਹਾਡੀ। ਹਾਂਜੀ ਆਉਂਦਾ ਯਾਰ ਤੁਸੀਂ।
ਹੈਲੋ।
ਹਾਂਜੀ ਹਾਂਜੀ ਹੁਣ ਆਈ ਆਵਾਜ਼ ਤੁਹਾਡੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
ਹਾਲ ਚਾਲ ਠੀਕ ਹੈ ਜੀ। ਦੇਖੋ ਜੀ, ਇੱਦਾਂ ਛੋਟੇ ਹੁੰਦੇ ਪਿੰਡਾਂ 'ਚ ਦੇਖਦੇ ਹੁੰਦੇ ਜੀ, ਬਹੁਤ ਕਿਤੇ ਘੱਟੇ ਹੀ ਕਿਸੇ ਦੀ ਲੜਾਈ ਕਢਾਈ ਹੁੰਦੀ ਸੀ, ਜਾਂ ਬਈ ਉਹ ਸਿਆਣੇ ਨੇ ਕਹਿਣਾ ਵੀ ਇੱਦਾਂ ਨਾ ਕਰੋ, ਉੱਥੋਂ ਹਟ ਜਾਂਦੇ ਹੁੰਦੇ ਸੀਗੇ। ਤੇ ਹੁਣੇ ਜ਼ਿਆਦਾ 25-30 ਸਾਲ ਦਾ ਜ਼ਿਆਦਾ ਕੰਮ ਕਰਾ ਵਿਆ, ਨਾਲੇ ਤਾਂ ਨਿਆਣੇ ਆਪਸ ਵਿੱਚ ਵਿਆਹ ਕਰਾਉਂਦੇ, ਛੇਤੀ ਉਹਨਾਂ ਦੀ ਅਣਬਣ ਹੋ ਜਾਂਦੀ ਆ, ਜ਼ਿਆਦਾ ਮੋਸਟਲੀ ਹੁਣੇ ਜ਼ਿਆਦਾ ਚੱਲਦਾ ਹੈ, ਚਾਹੇ ਇੰਡੀਆ ਰੱਖ ਲਓ ਚਾਹੇ ਇੱਥੇ ਰੱਖ ਲਓ, ਇੰਡੀਆ ਥੋੜਾ ਜਿਹਾ ਘੱਟ ਆ ਤੇ ਉੱਥੇ ਦਬ ਦਬਈਏ ਨਾ ਹੋਈ ਚੱਲੀ ਜਾਂਦਾ।
ਕਾਰਨ ਕਾਰਨ ਕੀ ਹੁੰਦਾ?
ਕਾਰਨ ਹੁਣ ਉਹ ਹੋਈ ਦੱਸ ਸਕਦੇ ਕਾਰਨ ਹੁੰਦੇ, ਜੇ ਉਹਨੂੰ ਪੁੱਛੋ ਕਹਿੰਦੇ ਆਈ ਡੋਂਟ ਲਾਈਕ ਹਰ, ਆਈ ਡੋਂਟ ਲਾਈਕ
ਆਈ ਡੋਂਟ ਲਾਈਕ ਹਰ, ਉਹ ਕਹਿੰਦੀ ਆਈ ਡੋਂਟ ਲਾਈਕ ਹਿਮ, ਹੈਨਾ
ਰਾਈਟ। ਬਸ ਆਹ ਕੋਈ ਕੁਝ ਦੱਸਦੇ ਹੋਏ ਨੀ ਜੇ ਉਹਨੂੰ ਪੁੱਛੋ ਤਾਂ।
ਇਹ ਵੀ ਗੱਲ ਠੀਕ, ਪਰੇ ਮਾੜੀ ਗੱਲ ਆ ਹੈਨਾ।
ਕਈ ਬੈਚ ਹੈਗੇ ਸਿਆਣੇ ਨਿਆਣੇ ਜਿਹੜੇ ਉਹ ਦੱਸ ਦਿੰਦੇ ਵਿਆਹ ਗੱਲ ਆ, ਠੀਕ ਹੈ, ਏਦਾਂ ਹੁੰਦੀ ਆ ਵੀ ਜਿੱਦਾਂ ਤੁਸੀਂ ਦੱਸਦੇ ਹੀ ਆ ਵਿਆਹ ਕਰਾਉਂਦੇ ਆ ਤੇ ਉੱਧਰ ਸਾਹਿਬ ਦਾ ਕਿਤੇ ਹੋਰ ਲੱਗੀ ਹੁੰਦੀ ਆ ਪਹਿਲਾਂ ਦੀ, ਤਾਂ ਉਹ ਮਾਂ ਪਿਓ ਨਹੀਂ ਉੱਥੇ ਚਾਹੁੰਦੇ ਹੁੰਦੇ, ਉਹ ਦੂਸਰੇ ਥਾਂ ਵਿਆਹ ਕਰ ਦਿੰਦੇ, ਬਾਅਦ ਚ ਪਿਓ ਵੀ ਸਾਲ ਛੇ ਮਹੀਨੇ ਨਿਕਲਦੇ ਆ, ਸਾਲ ਨਿਕਲਦਾ ਜਾਂ ਦੋ ਸਾਲ ਨਿਕਲਦਾ, ਇੱਕ ਦੂਜੇ ਨੂੰ ਸਮਝਾਉਂਦੇ ਤੱਕ ਜਾਂਦੇ ਆ, ਫਿਰ ਉਹ ਕੀ ਆ ਕੌਂਸਲੇਟਾਂ ਕੋਲ ਚਲ ਜਾਂਦੇ ਆ, ਉਹ ਦੂਰ ਰੱਬ ਦੇ ਤਾਰੇ ਹੁੰਦੇ ਆ ਤੇ ਉਹ ਵੀ ਨੀ ਕੁਛ ਕਰ ਸਕਦੇ, ਆਖੀਰ ਫੇਰ ਜੀ ਕੋਟਾਂ ਚ ਕੰਮ ਚੱਲ ਪੈਂਦਾ ਉਸ।
ਮੈਨੂੰ ਤਾਂ ਹੁਣ ਇਸ ਗੱਲ ਦਾ ਫਿਕਰ ਪੈ ਗਿਆ ਵੀ ਕੱਲ ਨੂੰ ਜਵਾਕ ਜੇ ਲੜ ਲੁੜ ਪਏ ਆਪਸ ਵਿੱਚ ਦੀ ਆਪਣੇ ਇੱਥੇ ਕੈਨੇਡਾ ਦੇ, ਉਹਨਾਂ ਨੇ ਕਹਿਣਾ ਤੁਸੀਂ ਤਾਂ ਉਸ ਦੇਸ਼ ਚੋਂ ਆਇਆ ਜਿੱਥੇ ਤੁਹਾਡਾ ਮੁੱਖ ਮੰਤਰੀ ਦੂਜਾ ਵਿਆਹ ਕਰਾਈ ਫਿਰਦਾ, ਤੁਸੀਂ ਸਾਨੂੰ ਕੀ ਮਤਾਂ ਦਿੰਦੇ ਹੋ। ਹਾਲਾਂਕਿ ਮਾੜੀ ਗੱਲ ਨੀ, ਕਿਸੇ ਦੀ ਦੇਖੋ ਨਿੱਜੀ ਜ਼ਿੰਦਗੀ ਆ, ਮੈਨੂੰ ਕੋਈ ਪ੍ਰੋਬਲਮ ਨੀ, ਜੇ ਉਹਨਾਂ ਨੇ ਕਹਿਤਾ ਆਪਾਂ ਕੀ ਜਵਾਬ ਦੇਵਾਂਗੇ?
ਉਹ ਹੁਣ ਆਪਾਂ ਇਹ ਕਹਿ ਸਕਦੇ ਉਹਨਾਂ ਦੀ ਪਰਸਨਲ ਲਾਈਫ ਦਾ ਸੀਗਾ ਸਵਾਲ, ਉਹ ਕੀ ਕਹਿ ਸਕਦੇ ਆ।
ਨਹੀਂ ਆਪਾਂ 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 ਫਿਰ ਕਹਾਂਗੇ ਉਹਨਾਂ ਦੀ ਬਣੀ ਨੀ ਗੀ, ਉਹ ਕਹਿਣਗੇ ਸਾਡੀ ਨੀ ਬਣੀ, ਤੁਹਾਡਾ ਢਿੱਡ ਦੁਖਦਾ ਹੁਣ ਫਿਰ।
ਇਹ ਤਾਂ ਹੁਣ ਰੱਬ ਹੀ ਸੁਧਾਰ ਸਕਦਾ, ਜੇ ਜਾਂ ਕੋਈ ਬਾਹਲਾ ਕੋਈ ਬੰਦਾ ਸਿਆਣਾ, ਜਿੱਦਾਂ ਹੁਣ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ਤੇ ਸੁਣੀ ਜਾਏ, ਤੁਸੀਂ ਕਹਿੰਦੇ ਕਾਲ ਨੀ ਕਰਦੇ, ਮੈਂ ਕਿਹਾ ਚਲੋ ਹੁਣ ਕਾਲ ਕਰ ਹੀ ਦਿੰਦੇ ਆ ਵੀ ਭਾਈ ਸਾਹਿਬ ਕਾਲ ਚਾਹੁੰਦੇ।
ਮਿਹਰਬਾਨੀ, ਧੰਨਵਾਦ, ਚੰਗਾ ਲੱਗਦਾ ਬਾਈ ਜੀ ਜਦੋਂ ਤੁਸੀਂ ਕਾਲ ਕਰਦੇ ਹੋ ਨਾ।
ਦੇਖੋ ਦੇਖੋ ਜੀ ਤੁਹਾਡੀਆਂ 100% ਗੱਲਾਂ ਸੱਚੀਆਂ ਜੋ ਤੁਸੀਂ ਗੱਲਾਂ ਕਰ ਰਹੇ ਆ,
ਸੈਕਰੀਫਾਈਸ ਦੀ ਭਾਵਨਾ ਸੀ, ਉਹ ਸੋਚਦੇ ਸੀ ਵੀ ਜੇ ਨਹੀਂ ਵੀ ਕੁਛ ਦੇਰ ਬਣੀ ਨਾ ਜ਼ਿੰਦਗੀ ਮੈਂ ਜਿਉਣੀ ਆ, ਉਹ ਨਾ ਹਰ ਇੱਕ ਗੱਲ ਤੇ ਅੜਦੇ ਨਹੀਂ ਸੀ, ਪਿੱਛੇ ਹੋ ਜਾਂਦੇ ਸੀ, ਟੋਲਰੇਟ ਕਰ ਲੈਂਦੇ ਸੀ ਇੱਕ ਦੂਜੇ ਨੂੰ ਨਾ, ਵੀ ਉਹਨਾਂ ਨੂੰ ਪਤਾ ਸੀ ਜੇ 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 ਵਾਈਫ ਨੇ ਕੁਛ ਕਹਿਤਾ, ਹਸਬੈਂਡ ਆ ਜਿਹੜਾ ਉਹਨੂੰ ਪਤਾ ਸੀ ਵੀ ਅੱਕੀ ਹੋਈ ਆ ਵਿਚਾਰੀ, ਕੰਮ ਕਰਕੇ ਥੱਕੀ ਹੋਈ ਆ, ਕੋਈ ਨੀ ਜੋ ਕੁਛ ਕਹਿਤਾ, ਤਾਂ ਫਿਰ ਕੀ ਹੋ ਗਿਆ? ਹੈ ਤਾਂ ਮੇਰੀ ਜ਼ਿੰਦਗੀ ਨਾ ਇਹ, ਇਵੇਂ ਹੀ ਜਿਹੜੀ ਵਾਈਫ ਆ ਉਹ ਸੋਚ ਲੈਂਦੀ ਸੀ ਮੇਰੇ ਘਰ ਵਾਲਾ ਖੇਤੋਂ ਕੰਮ ਕੁੰਮ ਕਰਕੇ ਆਇਆ, ਜਾਨਵਰਾਂ ਨਾਲ ਮੱਥਾ ਮਾਰ ਕੇ ਆਇਆ, ਚੱਲ ਕੰਮ ਕਰਕੇ ਅੱਕ ਗਿਆ, ਉਹ ਥੋੜੀ ਜਿਹੀ ਦੇਰ ਨੂੰ ਠੰਡਾ ਹੋ ਜਾਊਗਾ। ਅੱਛਾ, ਆਪਸ ਵਿੱਚ ਦੀ ਫਿਰ ਉਹ ਸੁਲਾਹ ਸਫਾਈ ਵੀ ਛੇਤੀ ਕਰ ਲੈਂਦੇ ਸੀ ਜੇ ਹੋ ਜਾਂਦੀ ਸੀ, ਪਹਿਲੀ ਗੱਲ ਤਾਂ
ਮੈਂ 17 ਸਾਲ ਦਾ ਜਦੋਂ ਮੈਂ ਕੈਨੇਡਾ ਆਇਆ ਤਾਂ ਇੰਡੀਆ ਪੰਜਾਬ ਆਪਣੇ ਪਿੰਡਾਂ ਚ ਦੇਖੀ ਦਾ ਹੁੰਦਾ ਸੀਗਾ, ਕਿਤੇ ਅੱਵਲ ਤਾਂ ਮੈਂ ਕੋਈ ਸੁਣਿਆ ਨੀ ਕਿਤੇ ਕੋਈ ਗੱਲਬਾਤ ਹੋਣੀ, ਸਿਆਣੇ ਨੇ ਕਹਿਣ ਜਿੱਦਾਂ ਤੁਸੀਂ ਕਹਿੰਦੇ ਵੀ ਪੰਚਾਇਤ ਨੇ ਕਹਿ ਤਾਂ ਫਿਰ ਅਖੀਰ ਨਾਲ ਗੱਲ ਪੰਚਾਇਤ ਪਿੰਡ ਦੀ ਹੋ ਗਈ, ਸਹੁਰਿਆਂ ਦੀ ਹੋ ਗਈ, ਤਾਂ ਉਹ ਆਸ ਵੀ ਜੀ ਗੱਲ ਕਰਾਉਂਦੇ ਸੀ ਤਾਂ ਜ਼ਿੰਦਗੀ ਨਿਕਲ ਜਾਂਦੀ ਸੀ ਉਹਨਾਂ ਦੀ, ਤੇ ਜਾਨੂ ਵਡੇਪਾ ਆ ਖੜਦਾ ਸੀ, ਵਡੇਪੇ ਫਿਰ ਕੀ ਲਾਉਣਾ ਹੁੰਦਾ।
ਬਿਲਕੁਲ ਬਿਲਕੁਲ ਧੰਨਵਾਦ
ਜੀ, ਧੰਨਵਾਦ। ਹਲਚਲ ਰੇਡੀਓ ਲੈ ਕੇ ਆ ਰਿਹਾ ਹੈ ਕਾਮੇਡੀ ਸਟੇਜ ਪਲੇ, ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ, ਜਿਸ ਵਿੱਚ ਢਿੱਡੀ ਪੀੜਾ ਪਾਉਣ ਆ ਰਹੇ ਨੇ ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਤੇ ਹੋਰ ਕਈ ਸਾਥੀ ਕਲਾਕਾਰ, ਪੈਰਾਮਾਉਂਟ ਫਾਈਨ ਫੂਡ ਸੈਂਟਰ 6 ਅਗਸਤ ਨੂੰ। ਇਵੈਂਟ ਸਪੋਂਸਰਡ ਬਾਏ ਇੰਡੈਕਸ ਰਿਐਲਟੀ ਬ੍ਰੋਕਰੇਜ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੇ ਵਿੰਡੋ ਪੰਜਾਬ ਟੀਵੀ। ਜ਼ਿਆਦਾ ਜਾਣਕਾਰੀ ਜਾਂ ਟਿਕਟਸ ਲਈ ਸੰਦੀਪ ਭੱਟੀ ਨੂੰ ਕਾਲ ਕਰੋ 4163199000, 416-319-9000।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400, ਜਾਂ ਫਿਰ ਲੰਡਨ 647-4012830, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
Gold Crew Entertainment proudly present Rang Punjab Day, Rajveer Javanda live in concert. July din shanivar Paramount Fine Food Center vich, book your tickets online www.ticketmaster.ca for more information and sponsorship or tickets call 416-829-9860 647-273-2025.
पापा पापा मैं ते मम्मी ने पास्ता ते सैलेड खाना डैड मैं पिज़्ज़ा खाना
जे इनिया फरमाइशां नू होवे पगाना ता फेर सिद्धा शिकागो पिज़्ज़ा ट्विस्ट ही आना
शिकागो पिज़्ज़ा ट्विस्ट जावांगे पिज़्ज़ा विंग सैलेड पास्ता सब कुछ खा के आवांगे टेक आउट अते डिलीवरी ली कॉल करो 905-458-1770 905-458-1777 ताजे स्वादले खाने ले याद रखो शिकागोस पिज़्ज़ा ट्विस्ट
ਦੋਸਤੋ ਅਮਨ ਟਰੈਵਲ ਵਾਲਿਆਂ ਨੇ ਬਹੁਤ ਸੋਹਣੀਆਂ ਡੀਲਸ ਲਾਈਆਂ ਹੋਈਆਂ ਤੁਸੀਂ ਦਿੱਲੀ ਨੂੰ ਜਾਣਾ ਟੋਰਾਂਟੋ ਤੋਂ ਅਤੇ ਵਾਪਸ ਆਉਣਾ ਬਹੁਤ ਸੋਹਣੀਆਂ ਡੀਲਸ ਬਸ ਮੈਂ ਇੱਥੇ ਡਿਟੇਲ ਨਹੀਂ ਦੱਸ ਸਕਦਾ ਡਿਟੇਲ ਉਹਨਾਂ ਨੇ ਹੀ ਦੱਸਣੀ ਆ ਤੁਹਾਨੂੰ 905-796-3535 ਉਹਨਾਂ ਦਾ ਨੰਬਰ ਆ 9057963535 ਨੰਬਰ ਆ ਅਮਨ ਟਰੈਵਲ ਦਾ ਅਤੇ ਕਾਲ ਕਰ ਲਿਓ ਉਹਨਾਂ ਨੂੰ ਲਓ ਆਪਾਂ ਪਹਿਲੀ ਕਾਲ 'ਤੇ ਚੱਲਦੇ ਹਾਂਜੀ ਨਿੱਘਾ ਸਵਾਗਤ ਤੁਹਾਡਾ
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
ਮੈਂ ਕਿਹਾ ਜੀ ਮੇਰੀ ਉਮਰ 63 ਸਾਲ ਹੋਈ ਹੈ ਮੈਂ ਕਿਚਨ ਕੈਬਿਨ ਦਾ ਕੰਮ ਇੱਥੇ ਮੈਂ ਜੋ ਐਕਸਪੀਰੀਅੰਸ ਦੇਖਿਆ ਆ ਮੈਨੂੰ ਜੋ ਇੱਥੇ ਦਾ ਤਜਰਬਾ ਹੋਇਆ ਆ ਕਿ ਜ਼ਿਆਦਾਤਰ ਡਿਵੋਰਸ ਦਾ ਕਾਰਨ ਲੜਕੀ ਤੇ ਲੜਕੇ ਦੇ ਮਾਂ ਬਾਪ ਉਹਨਾਂ ਦੀ ਦਖਲ ਅੰਦਾਜ਼ੀ ਜ਼ਿਆਦਾ ਬਾਕੀ ਜਿਹੜੇ ਆਪਣੇ ਰਲੇ ਅਜੇ ਉਹਨਾਂ ਦੇ ਉਹ ਘੱਟ 5-10% ਹੀ ਹੈ 90% ਲੜਕੀ ਦੇ ਮੇਰੀਆਂ ਵੀ ਲੜਕੀਆਂ ਲੜਕੀ ਦੇ ਮਾਂ ਬਾਪ ਤੇ ਲੜਕੇ ਦੇ ਮਾਂ ਬਾਪ ਚੱਕ ਖਲ ਜਾਂਦੀ ਆ ਫੋਨ ਉਸੇ ਵੇਲੇ ਔਰ ਦੂਸਰੀ ਜਿਹੜੀ ਤੁਸੀਂ ਗੱਲ ਹੈ ਸਵਾਲ ਜੋ ਜਿਹੜਾ 45% ਮਾਲ ਉਹ ਵੀ ਉਹ ਰਿਐਲਟਰਾਂ ਦੇ ਤੇ ਮੌਲਵੀ ਏਜੰਟਾਂ ਦੇ ਆ ਬਾਕੀ ਫੈਕਟਰੀ ਵਰਕਰ ਦਾ ਕਾਹੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਬਾਹਰ ਰਿਲੇਸ਼ਨ ਰੱਖਣ ਜੋਗਾ ਫੋਨ ਕਰਨਾ ਜਿੱਥੇ ਮਰਜ਼ੀ ਕਹਿਣਾ ਮੇਰੇ ਕਸਟਮਰ ਦਾ ਫੋਨ ਹੈ ਬਾਕੀ ਦੇ ਬੰਦਿਆਂ ਦਾ ਫੋਨ ਚੱਲ ਪਤਾ ਲੱਗਦਾ ਕਿਹਨੂੰ ਕਰਦਾ ਮਹਾਰਾਜ ਮੇਰੇ ਅਸੀਂ ਤੇ ਜਾਣਦੇ ਅਸੀਂ ਇਹਨਾਂ ਦੇ ਕੰਮ ਕੀਤੇ ਹੋਏ ਆ ਬਹੁਤ ਮੌਰਗੇਜ ਏਜੰਟਾਂ ਦਫ਼ਤਰ ਬਣਾਏ ਹੈਗੇ ਆ ਸਾਰੇ ਦੇਖਦੇ ਇਹ ਵਿਹਲੜ ਤੁਸੀਂ ਜਿੰਨੇ ਦੇਖ ਲਓ ਪੰਗੇ ਇਹਨਾਂ ਦੇ ਪਏ ਆ ਮਾਰ ਮਰਾਈਆ ਇਹਨਾਂ ਦਾ ਹੀ ਹੁੰਦਾ ਆ ਤੇ ਹੋਰ ਕਿਸੇ ਵਰਗਾ ਫੈਕਟਰੀ ਵਾਲੇ ਬਹੁਤ ਘੱਟ ਆ ਉਹਨਾਂ ਦੇ ਰਿਲੇਸ਼ਨ ਨਹੀਂ ਹੈਗੇ
ਆਪੋ ਆਪਣੀ ਜਿਹੜੀ ਆਬਜ਼ਰਵੇਸ਼ਨ ਆ ਦੋਸਤੋ ਜ਼ਰੂਰ ਦੱਸਣੀ ਚਾਹੀਦੀ ਆ ਨੈਕਸਟ ਕਾਲ ਤੇ ਚੱਲਦੇ ਆ ਨਿੱਘਾ ਸਵਾਗਤ ਜੀ ਤੁਹਾਡਾ
ਸਤਿ
ਸ਼੍ਰੀ ਅਕਾਲ
ਦਲਵੀਰ ਸਿੱਧੂ
ਹਾਂਜੀ ਸਿੱਧੂ
ਸਾਹਿਬ ਬਹੁਤ ਸੋਹਣਾ ਘੋਖ ਦੇ ਗੱਲਬਾਤ ਗੱਲ ਕਰਦੇ ਹੋ ਬਾਹਰ ਬਹੁਤ ਸੋਹਣਾ ਤੇ ਨੰਬਰ 2 ਗੱਲ ਕਰਦੇ ਸੀ ਫਰਕ ਕਿਉਂ ਕਰਦਾ ਛੋਟੇ ਨਾਲ ਕਦੋਂ ਵਿਆਹ ਕਰਾਉਂਦਾ ਬੰਦਾ ਮੇਰਾ ਖਿਆਲ ਤਾਂ ਇਹ ਹੁੰਦਾ ਸਹਾਰਾ ਮਿਲੂਗਾ ਨਾ ਥੋੜੀ ਏਜ ਦਾ ਫੈਕਟਰ ਤਾਂ
ਤੇ ਉਹ ਦੂਸਰੇ ਤਰੀਕੇ ਨਾਲ ਔਰਤ ਸੋਚੇ ਜੇ ਮਰਦ ਛੋਟਾ ਤੇ ਫਿਰ ਔਰਤ ਨੂੰ ਵੀ ਸਹਾਰਾ ਚਾਹੀਦਾ ਨਾ
ਔਰਤ ਹੀ ਕਰ ਸਕਦੀ ਹੈ ਪਰ ਮੇਰੇ ਖਿਆਲ ਸਟਰੋਂਗ ਨੀ ਲੇਡੀ ਮੇਰੇ ਖਿਆਲ ਜਦੋਂ ਬੰਦੇ ਨੂੰ
ਮਰਦ ਪ੍ਰਧਾਨ ਸੋਚ ਜਿਹੜੀ ਕੰਮ ਕਰਦੀ ਆ ਵੀ ਬੰਦਾ ਸੋਚਦਾ ਵੀ ਮੇਰੀ ਸੇਵਾ ਹੋ ਜਾਏ ਮੈਂ ਕਿਸੇ ਦੀ ਸੇਵਾ ਨਾ ਕਰਾਂ ਹੈ ਜੀ
ਹਾਂਜੀ ਹਾਂਜੀ ਮੋਸਟਲੀ ਜ਼ਿਆਦਾਤਰ ਬੰਦਾ ਮੇਰਾ ਜ਼ਿਆਦਾ ਪਹਿਲਾਂ ਬੁੜਾ ਜ਼ਿਆਦਾ ਹੁੰਦਾ ਮੇਰਾ ਬਜ਼ੁਰਗ ਤੇ ਲੇਡੀ ਥੋੜਾ ਲੇਟ ਹੁੰਦੀਆਂ ਤੇ ਮੇਰਾ ਸੋਚ ਇਹੀ ਹੈ
ਕਿਤੇ ਇਹ ਤਾਂ ਨੀ ਵੀ ਲੇਡੀਜ਼ ਨੂੰ ਬੰਦਿਆਂ ਨੇ ਇਹੀ ਸਿਖਾਤਾ ਵੀ ਤੁਸੀਂ ਸੇਵਾ ਹੀ ਕਰਨੀ ਆ ਵੀ ਅਸੀਂ ਨੀ ਸੇਵਾ ਸੁਵਾ ਕਰ ਸਕਦੇ ਸਾਡੀ ਸੇਵਾ ਹੀ ਕਰੀ ਜਾਣੀ ਆ ਸੇਵਾ ਵਾਲਾ ਗੁਣ ਹੈ ਜੀ
ਬਾਕੀ ਮੇਰੇ ਵਿਚਾਰ ਮੈਂ ਤਾਂ ਕਹਿੰਦਾ 20-25 ਸਾਲ ਬਾਅਦ ਵਿਆਹ ਕਰਾਈ ਲੈਣਾ ਚਾਹੀਦਾ ਸੈਕਿੰਡ ਵਧੀਆ
ਵੀ 20-25 ਸਾਲ ਬਾਅਦ ਆਪਣੇ ਤਾਂ ਉਹ ਨਾ ਪੰਜਾਬੀ ਜਿਵੇਂ ਕਹਿੰਦੇ ਦਬੂ ਕੁਸਰੂ ਕੱਟੀ ਕੁੱਟੀ ਜਾਂਦੇ ਆ ਇਹ 55-60 ਸਾਲ ਬਾਅਦ ਨਾ ਇਹ ਬਿਲਕੁਲ ਕਹਿ ਦਿੰਦੇ ਵੀ ਸਾਡੀ ਨੀ ਬਣਦੀ ਬਣਦੀ ਅਸੀਂ ਆਪਦੀ ਜ਼ਿੰਦਗੀ ਜਿਉਣੀ ਆ
ਚਲੀ ਤੇ ਹੱਸਣ ਵਾਲੀ ਗੱਲ ਹੀ ਹੈ ਇੱਥੇ ਨਾ ਸਾਡੇ
ਹਾਂਜੀ
ਗੋਰਾ ਸੀ ਮੈਨੂੰ ਕਹਿੰਦੇ ਨਹੀਂ ਕਹਿੰਦੇ ਉਹ ਤਾਂ ਹੈਗਾ ਹਸਬੈਂਡ ਤਾਂ ਵੈਸੇ ਕਿਤੇ ਵੈਸੇ ਰੱਖਿਆ ਮੈਂ ਕਿਹਾ ਪਹਿਲਾਂ ਚਿੱਟਾ ਜੀ ਹੁਣ ਕਾਲਾ ਰੱਖ ਲਿਆ ਬਹੁਤ ਹੱਸੀ ਕਹਿੰਦੇ ਗੁੱਡ ਗੁੱਡ ਜੋਕ
ਹਾਂਜੀ
ਤੇ ਠੀਕ ਹੈ ਚਲੀ ਬਹੁਤ
ਧੰਨਵਾਦ ਨੈਕਸਟ ਕਾਲ ਤੇ ਚੱਲਦੇ ਨਿੱਘਾ ਸਵਾਗਤ ਜੀ ਤੁਹਾਡਾ
ਜੰਗਲ ਤੋਂ ਆ ਕੇ ਬੈਠਾ ਆ ਆਪਣੇ ਪਿੰਡ ਵਸਾਉਣ ਲੱਗ ਗਿਆ ਤਾਂ ਉਹਨੇ ਅੱਗੋਂ ਆਪਣੇ ਆਪ ਨੂੰ ਜਿਹੜਾ ਕਲਚਰ ਜਾਂ ਸਿਵਲਾਈਜੇਸ਼ਨ ਨੂੰ ਵਧਾਉਣਾ ਕਿਵੇਂ ਆ, ਇਸ ਕਰਕੇ ਉਹਨਾਂ ਨੇ ਜਿਹੜੀ ਮੈਰਿਜ ਦੀ ਇੰਸਟੀਟਿਊਸ਼ਨ ਨੂੰ ਬੜੇ ਸੋਚ ਸਮਝ ਕੇ ਬਣਾਇਆ ਸੀਗਾ।
ਹਾਂਜੀ,
ਤੇ ਹੁਣ ਅਸੀਂ ਜਾ ਰਹੇ ਹਾਂ ਟ੍ਰਾਂਜੀਐਂਟ ਟਾਈਮ ਦੇ ਵਿੱਚ, ਖਾਸ ਕਰਕੇ ਅਸੀਂ ਆਏ ਹੋਰ ਕਲਚਰ ਚੋਂ ਤੇ ਵਾਹ ਸਾਡਾ ਅੱਗੇ ਹੋਰ ਕਲਚਰ ਦੇ ਵਿੱਚ ਆ। ਹਾਂਜੀ, ਇੱਥੇ ਇਹ ਹੁੰਦਾ ਵੀ ਜਿਹੜੀ ਮੈਰਿਜ ਆ, ਜਦੋਂ ਨਾ ਬਾਕੀ ਦੇ ਸੈਕਟਰ ਉਹਨਾਂ ਦਾ ਜਿਹੜਾ ਆਪਸ ਵਿੱਚ ਰਿਲੇਸ਼ਨ ਹੈ ਉਹਦੇ ਨਾਲ ਉੱਤੇ ਚੱਲ ਜਾਂਦੇ ਆ, ਫਿਰ ਉਸ ਸਮੇਂ ਤੇ ਵੀ ਸਾਡੀ ਮੈਰਿਜ ਜਿਹੜੀ ਡਿਸਫੰਕਸ਼ਨਲ ਆ, ਕਿਉਂਕਿ ਸਾਡੇ ਜਿਹੜੇ ਆਪਣੇ ਜਿਹੜੀ ਸੋਚਣੀਆਂ ਸੈਲਫਿਸ਼ਨੈਸ ਜਾਂ ਪਰਪਸ ਆ ਉਹ ਡਿਫਰੈਂਟ ਆ, ਸੋ ਇੱਥੋਂ ਸੈਪਰੇਟ ਹੋ ਜਾਈਏ ਤੇ ਜਿਹੜਾ ਸਾਡੇ ਨਾਲ ਕੋਈ ਮੇਲ ਖਾਂਦਾ ਉਹਨੂੰ ਦੁਬਾਰਾ ਫਿਰ ਲੱਭ ਲਈਏ।
ਹਾਂਜੀ,
ਸੋਸ਼ਲ ਕੰਟਰੈਕਟ ਜਿਵੇਂ ਹੁਣ ਕੰਪਨੀਆਂ ਵੀ ਕਹਿੰਦੇ ਆ ਕਾਰਪੋਰੇਟ ਮੈਰਿਜ,
ਹਾਂਜੀ ਹਾਂਜੀ,
ਤੇ ਕਾਰਪੋਰੇਟ ਮੈਰਿਜ ਵੀ ਤਾਂ ਹੀ ਚੱਲਦੀ ਹੈ ਜੇ ਦੋਏ ਜਿਹੜੀਆਂ ਕੰਪਨੀਆਂ ਰਲ ਸੀਗੇ, ਜੋ ਇਹ ਨਾ ਹੋਵੇ ਫਿਰ ਮੈਂ ਮੇਰੇ ਨੂੰ ਜ਼ਿਆਦਾ ਆਈ ਜਾਵੇ ਜਾਂ ਮੇਰਾ ਫਾਇਦਾ ਜ਼ਿਆਦਾ ਹੋ ਜਾਵੇ। ਇਸੇ ਤਰ੍ਹਾਂ ਜਿਹੜਾ ਹਸਬੈਂਡ ਵਾਈਫ ਆ ਉਹਨਾਂ ਦਾ ਮੇਨ ਮਕਸਦ ਆਉਂਦਾ, ਜਿਹੜੀ ਅਸੀਂ ਅੱਗੇ ਜਨਰੇਸ਼ਨ ਆ ਉਹਨੂੰ ਅਸੀਂ ਕਿੱਦਾਂ ਵਧੀਆ ਤਰੀਕੇ ਨਾਲ ਅੱਗੇ ਵਧਾਉਣਾ, ਫੰਡਾਮੈਂਟਲ ਪਰਪਸ ਤੇ ਉਹਦਾ ਇਹ ਹੁੰਦਾ। ਤੇ ਜੇ ਅਸੀਂ ਉਹਨੂੰ ਹੀ ਖਰਾਬ ਕਰਨ ਲੱਗ ਗਿਆ ਫਿਰ ਤਾਂ ਭਾਵਾਂ ਮੌਜ ਮੇਲਾ ਤੇ ਚਾਹੇ ਤੁਸੀਂ ਮੁੱਲ ਖਰੀਦ ਲਓ ਤੇ ਚਾਹੇ ਛੱਡ ਦਿਓ ਰੱਖ ਲਓ, ਇਸੇ ਕਰਕੇ ਸੋਸਾਇਟੀ ਦੇ ਵਿੱਚ ਇੰਨਾ ਜਿਹੜਾ ਅੱਗੋਂ ਡਿਕੇ ਪੈਦਾ ਹੋ ਰਿਹਾ। ਤੇ ਬੱਚਿਆਂ ਦੀ ਖਾਤਰ ਬੰਦੇ ਨੂੰ ਜਿੱਦਾਂ ਤੁਸੀਂ ਪਹਿਲਾਂ ਬਹੁਤ ਵਧੀਆ ਗੱਲ ਕੀਤੀ ਕਿ ਸਾਡੇ ਪਹਿਲੇ ਜਿਹੜੇ ਉਹ ਸੈਕਰੀਫਾਈਸ ਕਰਦੇ ਹੁੰਦੇ ਸੀ, ਬਹੁਤ ਜ਼ਿਆਦਾ ਟੋਲਰੈਂਸ ਸੀ ਉਹਨਾਂ ਨੂੰ, ਪਤਾ ਸੀਗਾ ਉਦੋਂ ਲੋਕੀ ਪਤਾ ਬਚਦੇ ਬਹੁਤ ਘੱਟ ਹੁੰਦੇ ਸੀ, ਮਸਾਂ ਜਾ ਕੇ ਕਿਸੇ ਦਾ ਵਿਆਹ ਹੋਣਾ, ਮਸਾਂ ਉਹਨਾਂ ਨੂੰ ਚਾਂਸ ਮਿਲਦਾ ਹੁੰਦਾ ਸੀ ਫੈਮਿਲੀ ਅੱਗੇ ਚੱਲ ਪਏ ਸਾਡੀ ਰੋਜ਼ੀ। ਹੁਣ ਅਵੇਲੇਬਿਲਟੀ ਇੰਨੀ ਜ਼ਿਆਦਾ ਆ, ਤੁਸੀਂ ਹੁਣ ਅੱਜ ਛੱਡ ਕੇ ਤੁਹਾਨੂੰ ਕੱਲ ਨੂੰ ਜਦੋਂ ਮਰਜ਼ੀ ਕਰਾ ਲਓ, ਅਵੇਲੇਬਿਲਟੀ ਜਿਹੜੀ ਆ ਇਹ ਸਭ ਤੋਂ ਵੱਡਾ ਜਿਹੜਾ ਇੱਥੇ ਕਲਪਰੇਟ ਆ। ਹਾਂਜੀ, ਤੇ ਇੱਕ ਛੋਟੀ ਜਿਹੀ ਗੱਲ, ਤੁਹਾਡਾ ਸਵਾਲ ਸੀ ਵੀ ਜਿੱਦਾਂ ਬੰਦੇ ਕਰਾ ਲੈਂਦੇ ਆ ਜੀ, ਇਹ ਪਾਵਰ ਤਾਂ ਮਨੀ ਆ, ਉਹਨਾਂ ਨੇ ਟਰੋਫੀ ਵਾਈਫ ਰੱਖਣੀਆਂ, ਹੁਣ ਮਹਾਰਾਜ ਨੇ ਨਹੀਂ ਰੱਖੀ ਜਾਂਦੀ ਸੀ, ਇੱਕ ਕੈਥਰਨ ਦਾ ਗ੍ਰੇਟ ਹੋਈ ਰਸ਼ੀਆ ਦੀ ਐਮਪ੍ਰੈਸ, ਉਹਨੇ ਇੱਦਾਂ ਆਪਣਾ ਬੰਦਾ ਵੀ ਮਰਵਾਤਾ ਸੀ, ਉਹੀ ਮਹਾਰਾਜ ਨਾਲ ਵਿਆਹ ਕਰਾ ਕੇ ਮੁੜ ਕੇ ਉਹਨੇ ਕਈ ਵਿਆਹ ਯੰਗ ਸ਼ੰਗ ਸਾਰੇ ਜਿਹਨੂੰ ਮਰਜ਼ੀ ਪਾਵਰ ਦੇ ਦੇ ਉਹਨੇ ਉਹਨੂੰ ਅਬਿਊਜ਼ ਕਰਨਾ ਕਰਨਾ, ਉਹਨੇ ਫਿਰ ਟਰੋਫੀਆਂ ਵੀ। ਬਾਕੀ ਦੂਜੀ ਇਹ ਜਿਹੜੀਆਂ ਆਮ ਸੋਸਾਇਟੀ ਦੇ ਵਿੱਚ ਜਿਹੜੀਆਂ ਵਿਮਨ ਆ ਇਹ ਥੋੜੀਆਂ ਜਿਹੀਆਂ ਸੋਸ਼ਲੀ ਸ਼ਾਈ ਹੁੰਦੀਆਂ, ਕਰਦੀਆਂ ਸਭ ਕੁਛ ਇਹ ਆ, ਪਰ ਇਹ ਪਤਾ ਨੀ ਲੱਗਣ ਦਿੰਦੀਆਂ ਬੰਦਿਆਂ ਨੂੰ, ਬੰਦੇ ਸਮਝਦੇ ਵੀ ਜੇ ਮੈਂ ਏਦਾਂ ਕਰ ਲਿਆ ਮੇਰੀ ਬੜੀ ਇੱਜ਼ਤ ਹੋ ਗਈ, ਹਾਂਜੀ ਟਰੋਫੀ ਵਾਈਫ ਇਹਨੇ ਹੋਰ ਕਰ ਲਈ। ਹਾਂਜੀ, ਇਹ ਸੋਸ਼ਲੀ ਥੋੜੀ ਜਿਹੀ ਇਹਨਾਂ ਦੇ ਵਿੱਚ ਇਨਹਿਬਿਸ਼ਨ ਹੁੰਦੀ ਹੈ ਥੋੜੀ ਜਿਹੀ, ਕਿੱਦਾਂ ਥੋੜਦੀਆਂ ਨੀ ਪਰ ਕਰ ਸਭ ਕੁਛ ਜਾਂਦੀਆਂ ਪਿੱਛੇ ਪਿੱਛੋਂ।
ਧੰਨਵਾਦ ਜੀ, ਧੰਨਵਾਦ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਵਿਆਖਿਆ ਕੀਤੀ ਹੈ। ਐਂ ਕਰੋ ਦੋਸਤੋ, ਬਸ ਹੋਲਡ ਕਰਿਓ ਇੱਕ ਮਿੰਟ ਹੀ, ਅਸੀਂ ਬਸ ਦੋ ਕੁ ਕਮਰਸ਼ੀਅਲ ਲੈ ਲਈਏ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ,
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ, ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜੁਰਬਾ ਹੈ। ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ। ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ, ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੰਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਕ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਕ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ,
145 ਕਲੀਅਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸੁਜੋਕ ਹੋਮਿਓਕਲੀਨਿਕ.com ਤੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478। ਸਰਵਲੋਕ ਕੰਸਟਰਕਸ਼ਨ।
ਦੋਸਤੋ ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ, ਰੈਨੋਵੇਸ਼ਨ ਕਰਾ ਰਹੇ ਹੋ ਅਤੇ ਨਾਲ ਦੀ ਨਾਲ ਨਵੀਂ ਕਿਚਨ ਵੀ ਲਵਾ ਲਓ। 905-673-2872 ਔਰਾ ਕਿਚਨ ਦਾ ਨੰਬਰ ਆ, ਜ਼ਰੂਰ ਤੁਸੀਂ ਕਾਲ ਕਰਿਓ ਇਹਨਾਂ ਨੂੰ। ਕਸਟਮ ਬਿਲਟ ਕਿਚਨ ਬਣਾਉਣੀ ਆ ਫਿਰ ਜ਼ਰੂਰ ਕਾਲ ਕਰਿਓ, ਘਰ ਤੁਹਾਡਾ ਕਸਟਮ ਬਿਲਟ ਆ, ਕਿਚਨ ਵੀ ਹਾਈ ਐਂਡ ਹੋਣੀ ਚਾਹੀਦੀ ਆ। ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਸਪੈਸ਼ਲਿਸਟ ਨੇ ਔਰਾ ਕਿਚਨ ਵਾਲੇ, 905-673-2872 ਇਹਨਾਂ ਦਾ ਨੰਬਰ ਆ ਜੀ। ਬਿਗ ਬੋਸ ਫਰਨੀਚਰ ਵਾਲਿਆਂ ਦੇ ਬਹੁਤ ਸੋਹਣਾ ਫਰਨੀਚਰ ਪਿਆ ਜੀ, ਹਾਈਵੇ 27 ਤੇ ਅਲਬੀਆਂ ਦੇ ਨੁੱਕਰ 'ਤੇ ਨੇ। ਬਾਕੀ ਜੀ ਉਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਆ, ਅਲੱਗ ਆਪਣਾ ਫਰਨੀਚਰ ਆਪ ਬਣਾਉਂਦੇ ਨੇ, ਤੁਹਾਡੇ ਫਰਨੀਚਰ ਨੂੰ ਕਸਟਮਾਈਜ਼ ਕਰ ਸਕਦੇ ਨੇ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਦੇਣਗੇ। ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਤੇ ਅਲਬੀਆਂ ਦੀ ਨੁੱਕਰ 'ਤੇ ਨੇ। ਅਗਲੀ ਕਾਲ 'ਤੇ ਚੱਲਦੇ ਹਾਂ ਦੋਸਤੋ, ਸਮਾਂ ਹੁਣ ਥੋੜ੍ਹਾ ਜਿਹਾ ਘੱਟ, ਆਪਣੇ ਕੋਲ ਸ਼ਾਰਟ ਦੇ ਵਿੱਚ ਗੱਲ ਕਰਿਓ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਵਿਰਾਟ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਦੇਖੋ ਆਹ ਗੋਰੇ ਗੋਰੀਆਂ ਵਧੀਆ ਨੇ ਜੀ, ਇਹ ਵਿਆਹ ਕਰਾਉਂਦੇ ਹੀ ਨਹੀਂ ਗੇ।
ਨਹੀਂ ਕਰਾਉਂਦੇ ਨੇ, ਕਰਾਉਂਦੇ ਨੇ ਧੀਰ ਸਾਹਿਬ, ਇਹ ਵੀ ਕਰਾਉਂਦੇ ਨੇ, ਸਾਰੇ ਕਰਾਉਂਦੇ ਨੇ। ਹਾਂਜੀ,
ਪਰ ਮੈਜੋਰਟੀ ਤਾਂ ਇਦਾਂ ਦੀ ਯਾਰ, ਕਿਉਂਕਿ ਤੁਹਾਨੂੰ ਪਤਾ ਹੀ ਆ,
ਪਰ ਇਹ ਇੰਨਾ ਬੋਝ ਨਹੀਂ ਲੈਂਦੇ ਗੇ ਆਪਣੇ ਕਲਚਰ ਨੂੰ, ਬੋਝ ਨਹੀਂ ਲੈਂਦੇ ਗੇ, ਨਾ ਹੀ ਮਨ ਤੇ ਲਾਉਂਦੇ ਆ ਗੱਲ, ਹਨਾ।
ਅਸੀਂ ਤਾਂ ਹਰ ਗੱਲਾਂ ਹੀ ਸੋਚੀ ਜਾਂਦੇ ਹਾਂ, ਇੱਥੇ ਧੀ ਦਾ ਵਿਆਹ ਕਰਨਾ, ਫਲਾਣਾ ਮੁੰਡੇ ਦਾ ਵਿਆਹ ਕਰਨਾ, ਆਪਣੇ ਜਿੱਥੇ ਮਰਜ਼ੀ ਇਹ ਕਰਾਉਣ ਚਾਹੇ ਨਾ ਕਰਾਉਣ।
ਨਹੀਂ, ਨਾਲ ਇਹ ਵੀ ਆ ਨਾ, ਧੀ ਦਾ ਕਰਨਾ, ਮੁੰਡੇ ਦਾ ਕਰਨਾ, ਨਾਲ ਆਪਦਾ ਜਿਹੜਾ ਵਿਆਹ ਹੋਇਆ ਹੋਇਆ, ਅਸੀਂ ਉਹਨੂੰ ਵੀ ਜੁਗਾਂ ਜੁਗਾਂ ਤੱਕ ਨਾਲ ਹੀ ਰੱਖਣਾ, ਆਪਣੇ ਇਹ ਵੀ ਸੋਚੀ ਜਾਂਦੇ ਆ ਨਾ।
ਹਾਂਜੀ, ਦੇਖੋ ਪਹਿਲਾਂ ਤਾਂ ਦੇਖੋ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ, ਪੇਸ਼ਾ ਪਹਿਲਾਂ ਤਾਂ ਕਈ ਕਈ ਸਾਲ ਰੁਸ ਕੇ ਨਾ ਕੁੜੀਆਂ ਆਪਣੇ ਜਾਂ ਬਹੂਆਂ ਕਹਿ ਲੋ, ਉਹ ਆਪਣੇ ਪੇਕੀ ਬੈਠੀਆਂ ਰਹਿੰਦੀਆਂ ਹੁੰਦੀਆਂ ਸੀ। ਹਾਂਜੀ, ਇਹਨਾਂ ਲੋਕਾਂ ਚ ਸਬਰ ਹੁੰਦਾ ਸੀ, ਮੁੜ ਕੇ ਫੇਰ ਆ ਜਾਂਦੀਆਂ ਸੀ, ਤੇ ਜੇ ਬੱਚੇ ਹੁੰਦੇ ਸੀ, ਬੱਚੇ ਵੀ ਵੱਡੇ ਪਾਸੇ ਉਹ ਫੇਰ ਮੁੜ ਕੇ ਲੈ ਆਉਂਦੇ ਹੁੰਦੇ ਸੀ। ਹੁਣ ਤਾਂ ਲੋਕਾਂ ਦੇ ਵਿੱਚ ਪੇਸ਼ੈਂਸ ਹੀ ਹੈ ਨੀ। ਹੁਣ ਤਾਂ ਇੱਥੇ ਮੈਂ ਹੈਰਾਨ ਹੁੰਦਾ ਨਾ, ਕਈਆਂ ਨੇ ਨਿਆਣੇ ਹੀ ਵੰਡ ਲਏ, ਆ ਮੁੰਡਾ ਤੇਰੇ ਵੱਲ, ਆ ਕੁੜੀ ਮੇਰੇ ਵੱਲ, ਹਾਂਜੀ ਕੁੜੀ ਤੇਰੇ ਵੱਲ, ਮੁੰਡਾ ਮੇਰੇ ਵੱਲ। ਉਹ ਨਿਆਣਿਆਂ ਨੂੰ ਵੀ ਅੱਗੇ ਦੁਫਾਰ ਕਰੀ ਜਾ ਰਹੇ ਨੇ ਦੇਖੋ, ਹਾਂਜੀ, ਤੇ ਵੱਡੇ ਹੋ ਕੇ ਬੱਚੇ ਹੀ ਕਹਿਣਗੇ ਵੀ ਸਾਡੇ ਭੈਣ ਭਰਾ ਕਿਹੜੇ ਸੀ, ਫੇਰ ਉੱਥੇ ਕਿਹੜਾ, ਉੱਥੇ ਦਿਲਾਂ ਦੇ ਵਿੱਚ ਕਿਹੜੇ ਪਿਆਰ ਰਹਿਣਗੇ, ਕੀ ਰਹੂਗਾ, ਕੁਛ ਵੀ ਨਹੀਂ।
ਬਿਲਕੁਲ, ਧੰਨਵਾਦ, ਅੱਜ ਥੋੜਾ ਟਾਈਮ ਹੈ ਧੀਰ ਸਾਹਿਬ, ਮਿਹਰਬਾਨੀ ਮਿਹਰਬਾਨੀ। ਨੈਕਸਟ ਕਾਲ, ਹਾਂਜੀ ਸ਼ਾਰਟ ਦੇ ਵਿੱਚ ਵੀਰ ਜੀ, ਸਤਿ ਸ਼੍ਰੀ ਅਕਾਲ।
ਪਰ ਜੀ ਆਪਾਂ ਕਹਿ ਦਿੰਦੇ ਸਹਾਰਾ ਬਣੋ ਜੀ, ਮੈਨੂੰ ਤਾਂ ਨੀ ਲੱਗਦਾ ਆਪਣੀ ਕਮਿਊਨਿਟੀ ਦਾ ਨੀ। ਮੈਂ ਵੀਰ ਜੀ ਦੇਖਿਆ, ਮੈਨੂੰ 20 ਸਾਲ ਹੋ ਗਏ ਟੈਕਸੀ ਚਲਾਉਂਦੇ ਨੇ, ਮੈਂ ਇੱਕ ਕਮਿਊਨਿਟੀ ਆ ਫਿਲੀਪੀਨ ਬਾਈ ਜੀ, ਜਾਨ ਮਾਰਦੇ ਇੱਕ ਦੂਜੇ ਤੋਂ, ਚਾਹੇ ਬੁੜਾ ਹੋਵੇ ਚਾਹੇ ਬੁੜੀ ਹੋਵੇ ਵੀਰ ਜੀ। ਆਪਣੇ ਤਾਂ ਮੈਂ ਕਿਹਾ 2 ਜਾਗਰੀ ਚੱਕਿਆ, ਆਪਣੇ ਦਾ ਇੱਕ ਬੇਚਾਰਾ ਬਾਬਾ ਬਾਹਰ ਖੜਾ ਤੇ ਬੇਬੇ ਵਿੱਚ ਬਹਿ ਗਈ, ਹਾਕਾ ਮਾਰੀ ਜਾਵੇ ਬੋਲਿਆ ਕਿੱਥੇ ਆ ਤੂੰ, ਉਹ ਬੇਚਾਰਾ ਆ ਕੇ ਬਹਿ ਗਿਆ ਕਾਰਜ ਜੀ, ਉਹ ਕਹਿੰਦਾ ਭਾਗਵਾਨ ਨੇ, ਕਹਿੰਦਾ ਹੁਣ ਆਪਣੀ 80-80 ਸਾਲ ਦੀ ਉਮਰ ਹੋ ਗਈ, ਆਪਾਂ ਇੱਕ ਦੂਜੇ ਤੋਂ ਸ਼ਹੀਦ ਵੀ ਪਿੱਛਣ ਵਾਲੇ ਹਾਂ ਬਾਈ ਜੀ।
ਇਹ ਵੀ ਠੀਕ ਆ, ਤਸਵੀਰ ਦਾ ਇਹ ਪਾਸਾ ਵੀ ਆ ਵੀ ਜੇ ਪਹਿਲਾਂ ਬਣੀ ਨੀ ਤੇ ਮਗਰੋਂ ਕਿੱਥੇ ਬਣਨੀ ਆ ਬੁੜੇ ਹੋ ਕੇ।
ਹਾਂਜੀ ਹਾਂਜੀ, ਫਿਲੀਪੀਨ ਦੇ ਜੀ ਇਹ ਜਾਣ ਦਿੰਦੇ ਬਾਈ ਜੀ। ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ। ਦੂਜੇ ਪਾਸੇ ਆਏ ਆ ਜੀ, ਉਦੋਂ ਨੂੰ ਕੰਨਾਂ ਕੁੰਨਾਂ ਦੀ ਸੁਣਨ ਦੀ ਸ਼ਕਤੀ ਘੱਟ ਜਾਂਦੀ ਹੈ, ਭਾਵੇਂ ਸਾਹਮਣੇ ਕੋਈ ਗਾਲਾਂ ਕੱਢੀ ਜਾਵੇ ਉਹ ਪਤਾ ਹੀ ਨਹੀਂ ਲੱਗਦਾ ਗਾ, ਇਸ ਕਰਕੇ ਪਤਾ ਨਹੀਂ ਕਿਵੇਂ ਹੁਣ ਬੁਢਾਪਾ ਜਦੋਂ ਆਊਗਾ ਉਦੋਂ ਹੀ ਪਤਾ ਲੱਗੂ ਆਪਾਂ ਨੂੰ, ਆਪਾਂ ਕੁਛ ਕਹਿ ਨਹੀਂ ਸਕਦੇ, ਪਰ ਗੱਲ 'ਚ ਤੁਹਾਡੀ 'ਚ ਦਮ ਜ਼ਰੂਰ ਹੈਗਾ। ਨੈਕਸਟ ਕਾਲ, ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ। ਹਾਂਜੀ ਬੋਲੋ ਵੀਰ ਜੀ। ਨਹੀਂ ਜੀ, ਅਗਲੀ ਕਾਲ, ਹਾਂਜੀ ਨਿੱਘਾ ਸਵਾਗਤ ਸ਼ਾਰਟ ਦੇ
ਵਿੱਚ। ਧੰਨਵਾਦ ਬਾਠ ਸਾਹਿਬ। ਦੇਖੋ ਮਨੁੱਖ ਇਤਿਹਾਸ ਤੋਂ ਸਿੱਖਦਾ ਕੁਝ ਨਹੀਂ ਹੈਗਾ, ਹੁਣ ਤਲਾਕ ਸ਼ੁਦਾ ਲੋਕ ਪਹਿਲੋਂ ਕੀਤੀ ਗਲਤੀ ਜਿਹੜੀ ਵਿਆਹ ਦੀ ਹੈ ਉਹੀ ਫੇਰ ਦੁਹਰਾਉਂਦੇ ਨੇ, ਉਹ ਵੀ ਆਪਣੀ ਧੀ ਦੀ ਉਮਰ ਦੀ, ਅੱਧੀ ਉਮਰ ਦੀ, ਕੀ ਇਹ ਪੰਗਾ ਤਾਂ ਫੇਰ ਪੈਣਾ ਆ, ਇਹ ਤੁਸੀਂ ਫੇਰ ਸਿਆਪਾ ਕਿਉਂ ਫੜਾ ਦਿਓ? ਹਾਂਜੀ
ਬਿਲਕੁਲ,
ਇੱਥੇ ਤੁਹਾਨੂੰ ਕੀ ਭੁੱਖ ਹੈ ਕਿ ਸਿਆਣੇ ਕਹਿੰਦੇ ਹੁੰਦੇ ਸੀ ਭਾਈ ਰੋਟੀ ਪੱਕਦੀ ਹੋ ਜਾਊ, ਉਹ ਮੁੰਡਾ ਕਹਿੰਦਾ ਰੋਟੀ ਤਾਂ ਮਾਂ ਵੀ ਬਣਾਈ ਜਾਂਦੀ, ਤੂੰ ਗੱਲ ਕਰ ਜਿਹੜੀ ਕਰਨ ਵਾਲੀ ਆ, ਗੱਲ ਤਾਂ ਉਹੀ ਹੁੰਦੀ ਅਸਲ ਦੇ ਵਿੱਚ।
ਬਿਲਕੁਲ,
ਤੇ ਹੁਣ ਵਿਆਹ ਦੀ ਜਿਹੜੀ ਰਸਮ ਹੈ ਨਾ, ਹੁਣ ਦੇ ਸਮੇਂ ਫੇਲ ਹੋ ਚੁੱਕੀ, ਬੁਰੀ ਤਰ੍ਹਾਂ ਫੇਲ ਹੋ ਚੁੱਕੀ। ਇੱਥੇ ਜਵਾਕ 5-5 ਸਾਲ ਇਕੱਠੇ ਰਹਿੰਦੇ ਨੇ, ਲਿਵਿੰਗ ਰਿਲੇਸ਼ਨ, ਜਦੋਂ ਵਿਆਹ ਹੁੰਦਾ ਫਿਰ ਉਹ ਉਸੇ ਸਾਲ ਤਲਾਕ। ਤੁਸੀਂ ਦੇਖੋ ਆਪਾਂ ਕਹਿੰਦੇ ਲਾਵਾਂ ਫੇਰਿਆਂ ਦੀ ਤਾਕਤ ਬੜੀ, ਉਹ ਲਾਵਾਂ ਫੇਰੇ ਕਰਾ ਕੇ ਸਗੋਂ ਤਲਾਕ ਹੋ ਜਾਂਦਾ, ਕਾਹਦੀ ਤਾਕਤ ਹੈ ਉਹਦੇ ਵਿੱਚ, ਉਹ ਕਿਉਂਕਿ ਹੁਣ ਕੋਈ 19-21 ਗੱਲ ਕਿਸੇ ਦੀ ਸਹਿੰਦਾ ਨੀ, ਅਲੱਦ ਫਲੱਦ ਕਰੀ ਜਾਂਦੇ, ਸਹਿਣਸ਼ੀਲ ਤਾਂ ਹੈ ਨੀ ਬਿਲਕੁਲ ਹੀ। ਹੁਣ ਤਾਂ ਉਹ ਜਿਹੜੇ ਜਵਾਕ ਹੈ ਨਾ, ਤੁਸੀਂ ਬੈਂਕ 'ਚ ਦੇ ਦਿਓ, ਉੱਥੋਂ ਲੈ ਲਓ, ਇੱਕ ਜਮ੍ਹਾਂ ਹੋਵੇ ਉੱਥੋਂ, ਜਿਹਨੂੰ ਲੋੜ ਹੈ ਲੈ ਆਓ, ਛੱਡਿਓ, ਏਦਾਂ ਹੋਣਾ ਚਾਹੀਦਾ। ਇਹ ਵਿਆਹ ਤਾਂ ਫੇਲ ਹੈ ਔਰ ਫਜ਼ੂਲ ਹੈ ਅੱਜ ਦੇ ਸਮੇਂ, ਜਿੱਦਾਂ ਸੱਭਿਆਚਾਰ ਬਦਲ ਗਿਆ ਨਾ, ਇਹਨੂੰ ਬੰਦ ਹੀ ਕਰ ਦੇਣਾ ਚਾਹੀਦਾ। ਜਿੱਦਾਂ ਤੁਸੀਂ ਪੁੱਛਿਆ ਵੀ ਤਲਾਕ ਰੋਕ ਕਿਵੇਂ ਸਕਦੇ, ਸਰਕਾਰੀ ਕਾਨੂੰਨ ਬਣਾ ਦਿਓ ਭਾਈ, ਜਿੰਨਾ ਮਰਜ਼ੀ ਸੋਚ ਸਮਝ ਕੇ ਵਿਆਹ ਕਰਾ ਲਓ, ਇੱਕੋ ਵਾਰੀ ਹੋਣਾ, ਜਦ ਤੇ ਇੱਕ ਦੂਜਾ ਮਰਦਾ ਨਹੀਂ ਫਿਰ ਦੂਈ ਵਾਰੀ ਚਾਂਸ ਹੈਗਾ, ਨਹੀਂ ਤਾਂ ਦੂਜੀ ਵਾਰ ਤੁਹਾਡਾ ਇੱਕ ਤਲਾਕ ਹੋ ਗਿਆ, ਹੋ ਹੀ ਨਹੀਂ ਸਕਦਾ ਵਿਆਹ, ਗੈਰ ਕਾਨੂੰਨੀ ਕਰ ਦਿਓ, ਆਪੇ ਰੋਕ ਲੱਗ ਜਾਣੀ ਹੈ, ਲੋਕੀ ਸਿੱਧੇ ਹੋ ਜਾਣੇ ਤੱਕੜਿਆਂ ਵਾਂਗੂ। ਮਿਹਰਬਾਨੀ।
ਕਿਆ ਬਾਤ ਹੈ, ਧੰਨਵਾਦ ਧੰਨਵਾਦ। ਵੈਸੇ ਤੁਸੀਂ ਜਿਹੜੀ ਆਹ ਬੜੀ ਕਮਾਲ ਦੀ ਗੱਲ ਕਰਕੇ ਇੰਨੀਆਂ ਕੁ ਕਮੀਆਂ ਨੇ ਇਹਦੇ ਵਿੱਚ, ਵਿਆਹ ਦੀ ਸੰਸਥਾ ਦੇ ਵਿੱਚ, ਮਤਲਬ ਬਹੁਤ ਜ਼ਿਆਦਾ ਕਮੀਆਂ ਨੇ। ਪਤਾ ਨਹੀਂ ਇੱਧਰ ਵੈਸਟਰਨ ਕਲਚਰ ਜਿਹੜਾ ਲਿਵ ਇਨ ਰਿਲੇਸ਼ਨਸ਼ਿਪ ਆ, ਜਿਹੜਾ ਮੈਨੂੰ ਲੱਗਦਾ ਉਹ ਕਮੀਆਂ ਕਰਕੇ ਹੀ ਇਹਨਾਂ ਨੇ, ਜਿੰਨੀ ਦੇਰ ਨਿਭਦੀ ਉਨੀ ਦੇਰ ਨਾਲ ਰਹੋ ਨਹੀਂ ਨਾ ਰਹੋ। ਖੈਰ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਅਤੇ ਇੱਕ ਕਾਲਰ ਹੋ ਰਿਹਾ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ ਕਾਲ ਦੇ ਵਿੱਚ ਹੁਣ ਬਸ ਅਸੀਂ ਹੁਣ? ਹਾਂਜੀ ਹਾਂਜੀ ਹਾਂਜੀ
ਬੇਨਤੀ ਆ ਜੀ, ਮੁੱਖ ਮੰਤਰੀ ਸਾਹਿਬ ਨਵੀਂ ਜੋੜੀ ਨੇ ਮਹਾਰਾਜ, ਨਵੀਂ ਉਮਰ ਦੇ ਤੇ ਪੰਜਾਬ ਚ ਪਾਰਟੀ ਨਵੀਂ ਆਈ ਆ, ਮਹਾਰਾਜ ਕਿਰਪਾ ਕਰਨ ਦੇ, ਚੰਗੇ ਚੰਗੇ ਕੰਮ ਕਰਨ ਤੇ, ਤਾਂ ਕਿ ਲੋਕਾਂ ਨੂੰ ਵੀ ਸਾਥ ਹੋਊਗਾ। ਮਿਹਰਬਾਨੀ,
ਧੰਨਵਾਦ ਜੀ, ਧੰਨਵਾਦ। ਨਹੀਂ ਉਹ ਤਾਂ ਆਪਾਂ ਦੇਖੋ, ਆਪਾਂ ਤਾਂ ਉਹਨਾਂ ਨੂੰ ਉਹ ਤਾਂ ਆਪਾਂ ਮੁਬਾਰਕਾਂ ਪਹਿਲਾਂ ਹੀ ਦੇਤੀਆਂ, ਆਪਣਾ ਕਿਸੇ ਦੀ ਨਿੱਜੀ ਜ਼ਿੰਦਗੀ ਚ ਆਪਾਂ ਤਾਂ ਵੈਸੇ ਵਿਆਹ ਦੀ ਸੰਸਥਾ ਬਾਰੇ ਗੱਲਬਾਤ ਜਿਹੜੀ ਕਰ ਰਹੇ ਸੀ ਉਹ ਤਾਂ ਠੀਕ ਆ ਜੀ, ਉਹ ਤਾਂ ਆਪਾਂ ਮੁਬਾਰਕਾਂ ਪਹਿਲਾਂ ਹੀ ਦੇਤੀਆਂ, ਉਹਦੀ ਕੋਈ ਗੱਲ ਨਹੀਂ ਹੈਗੀ। ਠੀਕ ਆ, ਬਿਲਕੁਲ ਜੀ, ਸਾਡੇ ਵੱਲੋਂ ਮੁਬਾਰਕਾਂ। ਕਿਸੇ ਦਾ ਨਿੱਜੀ ਵਿਰੋਧ ਹੋ ਸਕਦਾ, ਪਰ ਦੋ ਜਣਿਆਂ ਨੇ, ਐਡਲਟਸ ਨੇ, ਉਹਨਾਂ ਨੇ ਇਕੱਠੇ ਜ਼ਿੰਦਗੀ ਜਿਉਣ ਦਾ ਫੈਸਲਾ ਕੀਤਾ, ਚੰਗੀ ਗੱਲ ਆ ਜੀ। ਲਓ ਜੀ ਆਪਾਂ ਹੁਣ ਛੋਟੀ ਜਿਹੀ ਬ੍ਰੇਕ ਲੈ ਲਈਏ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਆਦਮੀ ਬੁਲਬੁਲਾ ਹੈ ਪਾਣੀ ਕਾ,
ਦ ਪੋਇਟ, ਦ ਰਾਈਟਰ, ਦ ਲੈਜੈਂਡ ਗੁਲਜ਼ਾਰ, ਲਾਈਵ ਇਨ ਕਾਂਸਰਟ ਅਲੋਂਗ ਵਿਦ ਟੌਪ ਬਾਲੀਵੁੱਡ ਸਿੰਗਰਸ। Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
Aur pani ki behti sathe par.
United Group of Companies. ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ, 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400, 905-453-1400।
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive, 206 Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫੇਰ ਨਿਗਾ ਸਵਾਗਤ ਜੀ, ਸਾਡੇ ਨਾਲ ਇੱਕ ਹੋਰ ਕਾਲਰ ਨੇ, ਉਹਨਾਂ ਦੀ ਗੱਲ ਵੀ ਸੁਣ ਲਈ ਆਪਾਂ। ਹਾਂਜੀ ਨਿਗਾ, ਸਵਾਗਤ ਤੁਹਾਡਾ, ਤੁਸੀਂ ਆਉਂਦਾ ਯਾਰ ਹੋ ਜੀ। ਹਾਂਜੀ
ਹਾਂਜੀ ਹਾਂਜੀ, ਬੇਨਤੀ ਕਰ ਰਿਹਾ
ਢਿੱਲੋਂ ਸਾਹਿਬ,
ਜਿਹੜੀ ਤੁਸੀਂ ਹਾਂਜੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਵਿਆਹ ਦੀ ਸੰਸਥਾ, ਮੈਂ ਤੁਹਾਡੇ ਨਾਲ 100% ਸਹਿਮਤ ਆ ਜੀ, ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ।
ਸਾਡੇ ਵੀਰ ਜੀ ਸਰੋਤੇ ਸੀ, ਉਹ ਭਵਿੰਦਰ ਜੀ, ਉਹਨਾਂ ਨੇ ਕਹੀ ਤੇ ਮੈਂ ਤਾਂ ਉਹਨਾਂ ਨੂੰ ਸਹਿਮਤੀ ਦਿੱਤੀ ਸੀ। ਹਾਂਜੀ
ਤੇ ਬਿਲਕੁਲ ਮੇਰੀ ਵੀ ਉਹਨਾਂ ਨਾਲ ਸਹਿਮਤੀ ਹੈਗੀ, ਪਰ ਬਾਈ ਜੀ ਗੱਲ ਇਹ ਆ ਵੀ ਜਿਵੇਂ ਉਹਨਾਂ ਨੇ ਕਿਹਾ ਨਾ ਵੀ ਕਾਨੂੰਨ ਸਖ਼ਤ ਹੋਣਾ ਚਾਹੀਦਾ, ਜਿਹੜਾ ਕਾਨੂੰਨ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਇੱਕ ਸਾਥੀ ਦੀ ਦੁਨੀਆਂ ਤੋਂ ਨਹੀਂ ਰੁਖਸਤ ਹੁੰਦਾ ਤਾਂ ਦੂਜਾ ਵਿਆਹ ਹੋ ਸਕਦਾ। ਇਹ ਵਧੀਆ ਤਰੀਕਾ ਦੱਸਿਆ ਜੀ ਉਹਨਾਂ ਨੇ ਇਹਨਾਂ ਨੂੰ ਕੰਟਰੋਲ ਕਰਨ ਦਾ, ਤਾਂ ਹੀ ਤਲਾਕ ਰੁਕ ਸਕਦੇ ਆ, ਤਲਾਕ ਘੱਟ ਹੋ ਸਕਦੇ ਆ ਜੀ। ਨਾਲ ਸਾਹਿਬ ਬਾਕੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ ਤੁਹਾਡਾ, ਬਹੁਤ ਸੋਹਣਾ ਪ੍ਰੋਗਰਾਮ ਚਲਾ ਰਹੇ ਹੋ, ਬੜੀ
ਮਿਹਰਬਾਨੀ, ਧੰਨਵਾਦ। ਵੈਸੇ ਦੇਖੋ ਆਪਾਂ ਨੂੰ ਕੋਈ ਫਿਕਰ ਨੀ, ਤਲਾਕ ਹੁੰਦੇ ਹੋ ਹੀ ਜਾਣ, ਜੇ ਨਹੀਂ ਬਣਦੀ ਉਹਨਾਂ ਨੇ ਇਕੱਠੇ ਰਹਿ ਕੇ ਲੈਣਾ ਕੀ ਆ। ਮੈਨੂੰ ਨੀ ਕੋਈ ਪ੍ਰੋਬਲਮ ਜੇ ਤਲਾਕ ਹੁੰਦੇ ਆ, ਮੈਂ ਤਾਂ ਉਹ ਤਲਾਕ ਹੋਣ ਨਾਲ ਜਿਹੜੀਆਂ ਪ੍ਰੋਬਲਮ ਆਉਂਦੀਆਂ ਨਾ ਉਹ ਹੱਲ ਨਹੀਂ ਹੁੰਦੀਆਂ। ਮੇਰੀ ਗੱਲ ਧਿਆਨ ਨਾਲ ਸਮਝੋ, ਮਿੰਟ ਵੀ ਇੱਕ ਡੇਢ ਰਹਿ ਗਿਆ ਆਪਣੇ ਕੋਲੇ। ਸਮੱਸਿਆ ਕੀ ਹੈ ਵੀ ਜਦੋਂ ਹਸਬੈਂਡ ਵਾਈਫ ਦੀ ਨਹੀਂ ਨਾ ਬਣਦੀ ਤਲਾਕ, ਭਾਵੇਂ ਨਾ ਵੀ ਹੋਵੇ, ਜਿਹੜਾ ਹਸਬੈਂਡ ਵਾਈਫ ਚੋਂ ਜਿਹੜਾ ਬੰਦਾ ਜਾਂ ਜਿਹੜੀ ਔਰਤ ਪਹਿਲਾਂ ਬੱਚਿਆਂ ਨੂੰ ਜਿਹੜੀ ਗੱਲ ਕਹਿ ਦਿੰਦੀ ਉਹ ਹੀ ਮੰਨਦਾ। ਸਪੋਜ਼ ਬੱਚੇ ਮਾਂ ਨਾਲ ਰਹਿੰਦੇ ਨੇ, ਅਣਬਣ ਹੋ ਗਈ, ਉਹ ਮਾਂ ਨੇ ਵੀ ਮਾਂ ਨੇ ਸਿਖਾਈ ਜਾਣਾ, ਕੰਨ ਭਰੀ ਜਾਣੇ, ਉਹ ਬੱਚਿਆਂ ਨੂੰ ਤਾਂ ਪਤਾ ਨਹੀਂ ਸਾਡਾ ਪਿਓ ਕਿਹੋ ਜਿਹਾ। ਜੇ ਉਹ ਪਿਓ ਨਾਲ ਰਹਿੰਦੇ ਨੇ, ਪਿਓ ਨੇ ਕੰਨ ਭਰੀ ਜਾਣੇ ਨੇ, ਜਾਂ ਮਤਲਬ ਉਹਨਾਂ ਦੀ ਦਾਦੀ ਨੇ ਕੰਨ ਭਰੀ ਜਾਣੇ ਨੇ, ਤੁਹਾਡੀ ਮਾਂ ਇਹੋ ਜੀ, ਤੁਹਾਡੀ ਮਾਂ ਇਹੋ ਜੀ ਸੀਗੀ, ਉਹ ਇੱਕ ਪਾਸੜ ਹੋ ਜਾਂਦੇ ਨੇ। ਇਹ ਨਾ ਇਨਸਾਨੀ ਫਿਤਰਤ ਆ ਵੀ ਜਿਹੜੀ ਗੱਲ, ਇਹ ਤਾਂ ਚਲੋ ਬੱਚੇ ਨੇ, ਜਿਹੜੀ ਗੱਲ ਇਨਸਾਨ ਨੂੰ ਵੱਡੇ ਨੂੰ ਵੀ ਕਹੀ ਜਾਂਦੀ ਹੈ, ਜਿਹੜੀ ਪਹਿਲਾਂ ਕਹਿ ਦਿੰਦਾ ਉਹਦਾ ਇੰਪੈਕਟ ਜ਼ਿਆਦਾ ਹੁੰਦਾ, ਉਹ ਫਿਰ ਆਪਣਾ ਇੱਕ ਸੰਸਾਰ, ਆਪਣਾ ਇੱਕ ਕਰੈਕਟਰ ਸਿਰਜ ਲੈਂਦੇ ਨੇ। ਜੇ ਮਾਂ ਨੇ ਕਿਹਾ ਤੁਹਾਡਾ ਪਿਓ ਇਹੋ ਜਿਹਾ, ਪਿਓ ਬਾਰੇ ਕਰੈਕਟਰ ਸਿਰਜ ਲੈਂਦੇ ਨੇ ਵੀ ਸਾਡਾ ਪਿਓ ਇਹੋ ਜਿਹਾ ਹੀ ਹੈ। ਜੇ ਪਿਓ ਨੇ ਕਿਹਾ ਤਾਂ ਇਹ ਫਿਰ ਅਣਬਣ ਜਦੋਂ ਹੁੰਦੀ ਜਾਂਦੀ ਹੈ, ਇਹਦੇ ਨਾਲ ਪ੍ਰੋਬਲਮਸ ਆਉਂਦੀਆਂ ਅੱਗੇ, ਫਿਰ ਬੱਚੇ ਵੀ ਉਹੋ ਜਿਹੇ ਬਣਦੇ ਨੇ ਜਿਹੇ ਜੇ ਉਹਨਾਂ ਦੇ ਮਾਂ ਜਾਂ ਪਿਓ ਸੀ। ਪ੍ਰੋਬਲਮ ਆ
ਬੱਚਿਆਂ ਦਾ ਪ੍ਰੋਪਰ ਵਿਕਾਸ ਨਹੀਂ ਹੁੰਦਾ ਜੀ, ਬੱਚਿਆਂ ਦਾ ਨੁਕਸਾਨ ਹੁੰਦਾ ਜੀ ਇਹਦੇ ਵਿੱਚ।
ਬਿਲਕੁਲ ਬਿਲਕੁਲ,
ਤੇ ਬਾਕੀ ਜਿਹੜੇ ਉਹਨਾਂ ਨਾਲ ਨੇੜੇ ਦੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਦਾ ਵੀ ਮਾੜਾ ਅਸਰ ਪੈ ਜਾਂਦਾ ਚੀਜ਼ਾਂ ਦਾ ਜੀ।
ਬਿਲਕੁਲ, ਚਲੋ ਰਿਸ਼ਤੇਦਾਰ
ਨੌਬਤ ਆਉਣੀ ਨਹੀਂ ਚਾਹੀਦੀ, ਇਹ ਨੌਬਤ ਫਾਇਦਾ ਹੀ ਨਹੀਂ ਹੋਣੀ ਚਾਹੀਦੀ ਬਸ।
ਧੰਨਵਾਦ ਜੀ, ਸਮਾਂ ਹੋ ਗਿਆ ਆਪਣਾ, ਮਿਹਰਬਾਨੀ
ਜੀ, ਬੜੀ ਮਿਹਰਬਾਨੀ ਬਲਾਲ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਵਧੀਆ ਫੀਡਬੈਕ ਦਿੰਦੇ ਹੋ, ਨਵੀਆਂ ਨਵੀਆਂ ਤੁਸੀਂ ਗੱਲਾਂ ਦੱਸਦੇ ਹੋ, ਮਿਹਰਬਾਨੀ ਬਹੁਤ ਬਹੁਤ। ਅਤੇ ਆਪਾਂ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਜੀ, ਅੱਜ ਅਸੀਂ ਥੋੜ੍ਹਾ ਜਿਹਾ ਲੇਟ ਹੋ ਗਏ, ਸਾਡੇ ਸਪੋਂਸਰ ਨੇ ਰਾਜਪਾਲ ਬਰਾੜ, ਉਹਨਾਂ ਨਾਲ ਗੱਲਬਾਤ ਕਰਨ ਦੇ ਵਿੱਚ। ਖੈਰ ਉਹਨਾਂ ਦਾ ਸੁਨੇਹਾ ਮੈਂ ਤੁਹਾਨੂੰ ਦੇ ਦਿੰਦਾ, ਤੁਸੀਂ ਇੰਸ਼ੋਰੈਂਸ ਕਰਾਉਣੀ ਆ, ਡਿਸੇਬਿਲਟੀ ਕ੍ਰਿਟੀਕਲ ਇੰਸ਼ੋਰੈਂਸ ਕਰਾਉਣੀ ਆ, ਜਾਂ ਫੰਡਸ ਇਹੋ ਜਿਹੀ ਜਗ੍ਹਾ 'ਤੇ ਇਨਵੈਸਟ ਕਰਨੇ ਨੇ ਜਿੱਥੇ ਵਧੀਆ ਗਰੋਥ ਹੁੰਦੀ ਹੋਵੇ, ਅਤੇ ਫਿਰ ਰਾਜਪਾਲ ਬਰਾੜ ਨੂੰ ਜ਼ਰੂਰ ਸੰਪਰਕ ਕਰਿਓ ਜੀ। ਨੰਬਰ 416-917-1456 ਉਹਨਾਂ ਦਾ, 416-917-1456 ਹੈਗਾ ਨੰਬਰ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਇਹ ਜਨਰਲ ਗੱਲਬਾਤ ਕਰ ਰਹੇ ਸੀ ਜੀ, ਇੱਕ ਵਿਸ਼ਾ ਲੈ ਕੇ, ਹੈ ਨਾ। ਆਪਾਂ ਨਾ ਜਿਵੇਂ ਮੈਂ ਪਹਿਲਾਂ ਕਹਿ ਤਾ, ਆਪਣਾ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਕੋਈ ਇਰਾਦਾ ਨਹੀਂ, ਨਾ ਹੀ ਆਪਾਂ ਇਸ ਤਰ੍ਹਾਂ ਕਰਦੇ ਹਾਂ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
Celebrate Eid with the much awaited film London Nahi Jaunga, a real treat to watch with your family.
Mujhe kabhi pyar hi nahi hua.
Pyar ko aap jante nahi ho Jameel sahab. Nahi hota to lagta hai hoga hi nahi, lekin jab hota hai to mangne wale din ho jata hai. Jaan ke ke
bulla to. Releasing on Friday 8 July in cinemas near you.
Ladki jab shirt ko pakad ke apni taraf kheenche na to samjho khich pad rahi hai usko.
A rising star entertainment release.
ٹرک کا گھومتا پہیا کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 519-622-0660, quicktrucklube.com।
चलो कहीं दूर ये समा छोड़ के।
अरे भाई कहाँ चल दिए?
लराची बाई नोमान एजाज, जहाँ मिलेंगे आपको पाकिस्तानी ऑथेंटिक लाहौरी खाने।
सच?
जी हाँ, गोलगप्पे, पापड़ी चाट से लेकर बारबेक्यू आइटम्स, बिरयानी, लाहौरी चिकन और गोट कढ़ाई, बीफ नहारी, चना मसाला और हलीम।
और बच्चों के लिए?
बच्चों के लिए चिकन सैंडविचेस, चिकन विंग्स, बीफ बर्गर और फ्राइज।
और मीठे में क्या?